ਸਤਿਗੁਰ ਢਾਕ ਮਿਲਾ ਮੋਹੇ ਪਾਪੀ ਪਰਦਾ। ਕਿਉਂਕਿ ਇਨਸਾਨ ਜਦੋਂ ਆਪਣੇ ਆਪ ਨੂੰ ਇਹ ਸਮਝਦਾ ਕਿ ਮੇਰੇ ਵਿੱਚ ਬਹੁਤ ਗੁਣ ਹੈ, ਆਪਣੇ ਰੂਪ ਦੀ, ਜਵਾਨੀ ਦੀ, ਧਨ ਦੀ, ਬੁੱਧੀ ਔਰ ਸੰਪਤੀ ਦਾ ਜਿਹੜਾ ਹੰਕਾਰ ਹੈ ਉਹ ਫਿਰ ਪਰਮੇਸ਼ਰ ਦੇ ਘਰ ਤੋਂ ਕੋਈ ਦਾਤ ਦੀ ਪ੍ਰਾਪਤੀ ਕਰਨ ਨਹੀਂ ਦਿੰਦਾ। ਅਤੇ ਜਦੋਂ ਇਨਸਾਨ ਇੱਥੇ ਆ ਕੇ ਖੜ ਜਾਏ ਕਿ ਇਹ ਪਰਮੇਸ਼ਰ ਸਾਰੇ ਗੁਣਾਂ ਦਾ ਮਾਲਕ ਆਪ ਹੈ, ਮੇਰੇ ਵਿੱਚ ਕੋਈ ਗੁਣ ਨਹੀਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਪਾਪ ਕਰਨ ਕਾਰਨ ਸਮਰੱਥ ਹਨ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਗੱਦੀ ਦੇ ਪੰਜਵੇਂ ਸਰੂਪ ਹਨ। ਸੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦਾ ਸਰੂਪ ਤਿਆਰ ਕਰਕੇ ਕਿਤਨਾ ਨਿਮਰਤਾ ਦੇ ਵਿੱਚ ਸਭ ਸਰਵ ਸ਼ੁਕਰੀਆ ਕੀਤਾ, ਜਾ ਤੋ ਨਾਹੀ ਮੈਨੂੰ ਜੋਗ ਕੀ ਧੋਈ, ਮੈਂ ਨਿਰਗੁਣ ਆਰੇ ਕੋ ਗੁਣ ਨਾਹੀ ਆਪੇ ਤਰਸ ਪਇਓ ਹੀ, ਤਰਸ ਪਇਆ ਮੇਰਾ ਨ ਹੋਈ ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲਿਆ ਤਾਂ ਜੀਵਨ ਤਨ ਮਨ ਜੀਵੈ ਹਰਿਆ। ਕਿਤਨਾ ਵੱਡਾ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ ਸਾਡੇ ਭਰੇ ਵਾਸਤੇ, ਅਤੇ ਕਿਤਨੀ ਨਿਮਰਤਾ ਜਿਹੜੀ ਹੈ ਉਹ ਸ਼ਬਦ ਦੇ ਵਿੱਚ ਪ੍ਰਗਟ ਕੀਤੀ ਹੈ। ਸਭ ਗੁਣ ਉਹਦੇ ਵਿੱਚ ਆ, ਸਾਰੇ ਗੁਣਾਂ ਦਾ ਮਾਲਕ ਹੈ। ਜੇ ਇਨਸਾਨ ਵਿੱਚ ਵੀ ਕੋਈ ਗੁਣ ਦੀ ਵਿਸ਼ੇਸ਼ਤਾ ਹੁੰਦੀ ਹੈ ਇਹ ਵੀ ਆਪਣੀ ਚਤਰਾਈ ਨਹੀਂ, ਪੂਰੀ ਬਖਸ਼ਿਸ਼ ਹੈ। ਇਹ ਦਿਵਾਈ ਬੱਚੀ ਨੂੰ ਬਾਹਰ ਲੈ ਕੇ ਆਇਓ। ਸਤਿਗੁਰੂ ਗਰੀਬ ਨਿਵਾਸ ਜੀ ਨੇ ਬੜੀ ਮਹਾਨਤਾ ਕੀਤੀ ਹੈ ਕਿ ਭਾਗਾਂ ਭਰਿਆ ਸਮਾਂ ਮਿਲਿਆ। ਉਹ ਕੁਦਰਤੀ ਰਾਗੀ ਸਿੰਘ ਸ਼ਬਦ ਕੀਰਤਨ ਕਰ ਰਹੇ ਸੀ, ਉਸ ਵੇਲੇ ਦੋ ਮਹਾਂਪੁਰਖਾਂ ਦੇ ਜੀਵਨ ਵਿੱਚੋਂ ਪ੍ਰਸੰਗ ਯਾਦ ਆਏ। ਬਾਬਾ ਕਰਮ ਸਿੰਘ ਜੀ ਮਹਾਰਾਜ ਗੋਤੀ ਮੈਦਾਨ ਵਾਲੇ, ਔਰ ਧੰਨ ਧੰਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਪੁੱਛਣ ਵਾਲੇ। ਬਹੁਤ ਵਧੀਆ ਉਹ ਸ਼ਬਦ ਜਿਹੜਾ ਵਿਚਾਰ ਘੱਟ ਰਹੀ ਹੈ, ਕਿਉਂਕਿ ਜਿੰਨੇ ਵੀ ਗਿਆਨਵਾਨ ਮਹਾਂਪੁਰਖ ਹੁੰਦੇ ਆ, ਬ੍ਰਹਮ ਗਿਆਨੀ, ਇਹਨਾਂ ਦਾ ਆਪਸ ਵਿੱਚ ਕੋਈ ਭੇਦ ਨਹੀਂ ਹੁੰਦਾ, ਅਭੇਦ ਸਰੂਪ ਹੁੰਦੇ। ਬ੍ਰਹਮ ਗਿਆਨ ਕੋਈ ਵੱਖਰਾ ਨਹੀਂ, ਇੱਕੋ ਹੀ ਹੈ। ਜਦੋਂ ਉਸ ਅਵਸਥਾ ਦੇ ਚਲੇ ਜਾਂਦੇ ਹੈ, ਭੇਦ ਬੁੱਧੀ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ, ਭੇਦਤਾ ਦਾ, ਅਦਵੈਤਤਾ ਦਾ ਜਿਹੜਾ ਆਨੰਦ ਹੈ, ਉਹਨਾਂ ਮਹਾਂਪੁਰਖਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਪ੍ਰਾਪਤ ਹੋ ਜਾਂਦਾ। ਇਸੇ ਨੂੰ ਅੱਗੇ ਉਹ ਡੰਡਦੇ ਹਨ ਜਿਹੜੇ ਜਿਗਿਆਸੂ ਰੁਕੇ ਹੁੰਦੇ ਹਨ। ਬਾਕੀ ਸੇਵਾਵਾਂ ਹਨ, ਕਿੱਥੇ ਕਿੱਥੇ ਕਿਹੜੇ ਕਿਹੜੇ ਇਲਾਕੇ 'ਚ ਪਰਮੇਸ਼ਰ ਵੱਲੋਂ ਉਹਨਾਂ ਦੀਆਂ ਇਹ ਸੇਵਾ ਲੱਗਦੀਆਂ, ਉੱਥੋਂ ਦੇ ਜਗਿਆਸੂਆਂ ਦੀ ਮਨੋ ਦਿਰਤੀ ਨੂੰ ਮੁੱਖ ਰੱਖ ਕੇ ਮਹਾਂਪੁਰਖ ਉਪਦੇਸ਼ ਦਿੰਦੇ ਆ। ਸਾਰਿਆਂ ਨੂੰ ਇੱਕ ਜੈਸਾ ਨਹੀਂ, ਕੋਈ ਕਰਮ ਵਿੱਚ ਹੈ, ਕੋਈ ਉਪਾਸ਼ਨਾ 'ਚ ਹੈ, ਕੋਈ ਗਿਆਨ ਵਿੱਚ ਹੈ, ਕੋਈ ਕਿਰਿਆ ਅਵਸਥਾ ਜੁਦਾ ਜੁਦਾ ਹੈ। ਜਿਵੇਂ ਸਿਆਣਾ ਜਿਹੜਾ ਟੀਚਰ ਹੈ ਉਹ ਵਿਦਿਆਰਥੀ ਦੀ ਬੁੱਧੀ ਦੁਆਰਾ ਹੀ ਉਹਦੀਆਂ ਪੁਸਤਕਾਂ ਹੈ, ਉਹਦਾ ਸਿਲੇਬਸ ਹੈ, ਉਸੇ ਤਰ੍ਹਾਂ ਦੀ ਉਹਦੀ ਪੜ੍ਹਾਈ ਹੈ, ਉਸੇ ਤਰ੍ਹਾਂ ਦੀ ਕਲਾਸ ਹੈ, ਉਸੇ ਤਰ੍ਹਾਂ ਦਾ ਪਰਚਾ ਉਹਦੇ ਨਿਸ਼ਾਨ ਅਤੇ ਸਰਟੀਫਿਕੇਟ ਹੈ। ਇਸੇ ਤਰ੍ਹਾਂ ਅਧਿਆਤਮਵਾਦ ਵਿੱਚ ਵੀ ਐਸਾ ਹੀ ਹੈ, ਜਗਿਆਸੂ ਭੇਦ ਦੇ ਨਾਲ ਹੀ ਉਪਦੇਸ਼ ਮਹਾਂਪੁਰਖ ਦਿੰਦੇ ਆ, ਸਮੇਂ ਮੁਤਾਬਕ ਜਿਵੇਂ ਵੀ ਹੋਵੇ ਉਹਨਾਂ ਦਾ ਭਲਾ ਕਰਨਾ, ਇਸ ਚੀਜ਼ ਨੂੰ ਮੁੱਖ ਰੱਖ ਕੇ। ਉਹ ਕੁਦਰਤੀ ਮੁਲਤਾਨ ਦੇ ਅੰਦਰ ਇੱਕ ਮੁਸਲਮਾਨ ਫਕੀਰ ਸੀ। ਉਸਨੇ ਗੁਰੂ ਦੀ ਸਿੱਧੀ ਜਾਂ ਐਸਾ ਕੋਈ ਸਾਧਨਾ ਕੀਤੀ ਸੀ, ਉਹਦੀ ਕੋਈ ਬਰਕਤ ਸੀ ਜਿਹਦੇ ਕਾਰਨ ਲੋਕ ਉਹਦੀ ਪੂਜਾ ਪ੍ਰਤਿਸ਼ਠਾ ਕਰਦੇ ਸੀ, ਕੋਈ ਬਾਤ ਸਿੱਧੀ ਬਚਨ ਸਿੱਧੀ ਆਦਿ, ਅਤੇ ਲੋਕਾਂ ਦੀਆਂ ਮਨੋਕਾਮਨਾ ਜਿਹੜੀਆਂ ਪੂਰਨ ਸਾਧ ਸੰਗਤ ਜੀ ਹੁੰਦੀਆਂ ਸਨ। ਅਤੇ ਸੰਸਾਰੀ ਲੋਕ ਜਿਹੜੇ ਆ ਉਹ ਇੱਛਾ ਦੇ ਅਧੀਨ ਹੋ ਕੇ ਵਿਚਰਦੇ ਆ। ਇੱਛਾ ਬੜੀ ਪਰਵਲ ਆ, ਆਪਣੇ ਸ਼ੁਰੂ 'ਤੇ ਭਰੋਸਾ ਰੱਖਿਆ ਜਾਏ, ਪ੍ਰਾਪਤੀ ਦੇ ਉੱਤੇ ਵੀ ਹੋ ਜਾਂਦੀ ਹੈ, ਪਰ ਕਈ ਵਾਰੀ ਮਨ ਦਾ ਸ਼ਾਇਦ ਉੱਥੋਂ ਮਿਲ ਜਾਏ ਇੱਥੇ ਹੀ ਮਿਲਿਆ, ਭਟਕ ਜਾਂਦਾ ਇਨਸਾਨ। ਅਤੇ ਉਹ ਨਿਹੰਗ ਸਿੰਘ ਸੀ, ਉਹਦੇ ਬੱਚੇ ਦੀ ਦਾਤ ਨਹੀਂ ਸੀ, ਬੜੇ ਯਤਨ ਕੀਤੇ ਲੇਕਿਨ ਸਫਲਤਾ ਨਾ ਮਿਲੀ। ਉਸ ਮੁਸਲਮਾਨ ਫਕੀਰ ਦੀ ਕੋਈ ਵਡਿਆਈ ਸੁਣੀ ਅਤੇ ਉੱਥੇ ਚਲੇ ਗਿਆ। ਉਹ ਫਕੀਰ ਦਾ ਕੰਮ ਸੀ, ਆਮ ਉਹ ਤੰਬਾਕੂ ਨੋਸ਼ੀ ਕਰਦੇ ਆ ਲੋਕ, ਕਈ ਨਹੀਂ ਵੀ ਇਹ ਕਰਦਾ ਸੀ। ਅਤੇ ਉਸਨੇ ਕਿਸੇ ਨੂੰ ਪੁੱਛਿਆ ਕਿਵੇਂ ਆ, ਦੱਸਿਆ ਗਿਆ ਇਸ ਤਰ੍ਹਾਂ ਮਹਾਰਾਜ ਦੇ ਪੁੱਤਰ ਦੀ ਦਾਤ ਚਾਹੀਦੀ ਇੱਛਾ। ਉਹਨੂੰ ਕਹਿਣ ਲੱਗਾ ਤੂੰ ਆਪਣੇ ਬੀੜੀਆਂ ਲੈ ਕੇ ਆ, ਡੱਬੀ ਲਿਆ। ਹੁਣ ਨਿਹੰਗ ਸਿੰਘ ਹੈ ਉਹ ਤੰਬਾਕੂ ਨੂੰ ਗਦੀ ਚੁੰਘਣਾ ਕਹਿੰਦੇ ਆ, ਕਿ ਕਿਵੇਂ ਲਿਆਵੇ। ਅਤੇ ਮਹਾਰਾਜ ਦਾ ਹੁਕਮ ਵੀ ਹੈ ਤਨਕ ਤੰਬਾਕੂ ਸੇਵੀ ਹੈ, ਦੇਵ ਪਿੱਤਰ ਛੱਡ ਜਾਏ ਪਾਣੀ ਤਾਂ ਕਿ ਹੱਥ ਦਾ ਮਦਰਾ ਸਮ ਹੋ ਜਾਏ। ਧੂਮਰ ਪਾਣੀ ਵਿਪਰ ਕੋ ਦਹਿ ਦਾਨ ਜੇ ਹੋਏ, ਦਾਤਾ ਨਰਕ ਹੈ ਬਾਸੜੈ ਵਿਪਰ ਸੂਕਰ ਪਰ। ਜਿਹੜਾ ਤੰਬਾਕੂ ਪੀਣ ਵਾਲੇ ਨੂੰ ਦਾਨ ਦਿੰਦਾ ਹੈ, ਧੂਮਰ ਪਾਣੀ ਵਿਪਰ ਕੋ ਦਹਿ ਦਾਨ ਜੇ ਹੋਏ, ਦਾਨ ਦਿੰਦਾ ਹੈ। ਧੂਮਰ ਪਾਨ ਨਾਮ ਹੈ, ਇਹਨੂੰ ਜਗਤ ਝੂਠ ਵੀ ਕਿਹਾ, ਗੰਦਾ ਧੂਮ ਵੀ ਕਿਹਾ, ਅਤੇ ਤੰਬਾਕੂ ਵੀ ਕਿਹਾ। ਅਤੇ ਕਹਿੰਦੇ ਵੀ ਇਹਨੂੰ ਜਿਹੜਾ ਦਾਨ ਦਿੰਦਾ ਹੈ, ਦਾਤਾ ਨਰਕ ਹੈ ਵਾਸਤਾ, ਜਿਹੜਾ ਦੇਣ ਵਾਲਾ ਦਾਤਾ ਉਹ ਨਰਕ ਵਿੱਚ ਜਾਂਦਾ। ਕਹਿੰਦੇ ਜਿਹੜਾ ਲੈਂਦਾ ਹੈ, ਕਹਿੰਦੇ ਉਹ ਪਿੰਡ ਦਾ ਸੂਰ ਬਣ ਕੇ ਗੰਦਗੀ ਖਾਂਦਾ ਹੈ। ਇਹ ਸਕੰਧ ਪੁਰਾਣ ਦੇ ਵਿੱਚ ਗੱਲ ਲਿਖੀ ਹੈ। ਸੋ ਇਸ ਤਰ੍ਹਾਂ ਹੁਣ ਉਹ ਨਿਹੰਗ ਸਿੰਘ ਬੜੀ ਔਖੀ ਹੈ, ਪਰ ਜਿਹੜੀ ਕਾਮਨਾ ਕਈ ਵਾਰੀ ਇਨਸਾਨ ਨੂੰ ਕਿਸ ਪਾਸੇ ਲੈ ਜਾਂਦੀ ਹੈ, ਉਹਨੂੰ ਡੱਬੀ ਜਿਹੜੀ ਸੀ ਧਾਗੇ ਨਾ ਬਣਾ ਕੇ ਅਤੇ ਸੋਟੀ ਨਾ ਬਣਾ ਲਈ, ਅਤੇ ਉਹ ਫਕੀਰ ਕੋਲ ਆਇਆ ਵੀ ਹੱਥ ਨਾ ਲਾਵਾਂ। ਉਹ ਫਕੀਰ ਨੇ ਬੜਾ ਗੁੱਸਾ ਕੀਤਾ ਅਤੇ ਕੋਈ ਸ਼ਬਦ ਅਪ ਸ਼ਬਦ ਕਿਹਾ, ਤੇਰੇ ਹੱਥਾਂ ਨੂੰ ਕੀ ਹੋਇਆ, ਵੀ ਮੈਂ ਮਾਰੇ ਤਾਬਿਆਂ ਬੈਠਾ ਨਹੀਂ ਬੋਲ ਸਕਦਾ, ਅਤੇ ਤੇਰੇ ਹੱਥਾਂ ਨੂੰ ਇੱਕ ਪਾਸੇ ਦੱਸਦੇ ਆ, ਇੱਕ ਪਾਸੇ ਮਖੌਲ ਕੀਤਾ। ਉਹ ਬਚਨ ਕੋਈ ਐਸਾ ਹੋਇਆ ਕਿ ਉਹ ਉਸ ਨੂੰ ਕੋਈ ਵਰਦਾਨ ਤੇ ਕੀ ਮਿਲਣਾ ਸੀ, ਕੋਈ ਸਰਾਪ ਵਾਲਾ ਸਰਾਪ ਵਰਗਾ ਬਚਨ ਕੋਈ ਅੜਦ ਤਾਪ ਨੂੰ ਕਾਫੀ ਸਰੀਰ ਕਰਕੇ ਕਸ਼ਟ ਹੋ ਗਿਆ। ਅਤੇ ਕਿਤੇ ਆਰਾਮ ਨਾ ਆਵੇ ਤੂੰ ਕਿਸੇ ਗੁਰੂ ਪਿਆਰੇ ਨੇ ਅਤੇ ਸੰਤ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਪੁੱਛਣ ਵਾਲਿਆਂ ਬਾਰੇ ਦੱਸਿਆ ਵੀ ਉਹ ਸਮਰੱਥ ਪੁਰਸ਼ ਹੈ, ਉਹ ਟਾਲ ਸਕਦੇ ਆ ਅਤੇ ਉੱਥੇ ਚਲੇ ਜਾਣ। ਉਹ ਫਿਰ ਮਹਾਂਪੁਰਖਾਂ ਦੇ ਕੋਲ ਸਤਸੰਗ ਜੀ ਆ ਗਿਆ। ਮਹਾਂਪੁਰਖਾਂ ਨੇ ਜਾਣ ਜਾਣ ਸੀ ਪੁੱਛਿਆ ਸਾਰਾ ਸਾਰੀ ਹਕੀਕਤ ਦੱਸੀ, ਕਹਿਣ ਲੱਗੇ ਅੱਛਾ ਕਿਸੇ ਗਲਤੀ ਸਹਿਮੀ ਕੀਤੀ ਹੈ, ਤੂੰ ਮਹਾਰਾਜ ਦਾ ਪੰਜ ਕਕਾਰੀ ਸਿੰਘ ਹੋ ਕੇ ਅੰਮ੍ਰਿਤਧਾਰੀ, ਅਤੇ ਤੈਨੂੰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਗੁਰੂ ਗ੍ਰੰਥ ਸਾਹਿਬ 'ਤੇ ਭਰੋਸਾ ਨਾ ਬਜਾ, ਅਤੇ ਭਟਕ ਗਿਆ ਅਤੇ ਉੱਧਰ ਚਲੇ ਗਿਆ, ਅਤੇ ਫਿਰ ਤੂੰ ਇਸ ਤਰ੍ਹਾਂ ਭਾਵੇਂ ਕਿਸੇ ਢੰਗ ਨਾਲ ਵੀ ਲਗਿਆ ਤੰਬਾਕੂ ਜਿਹੜਾ ਚਾਰ ਵਜਰ ਕਹਿਤਾਂ ਦੇ ਵਿੱਚ ਹੈ, ਹੁਣ ਉਹ ਆਪਣੀ ਗਲਤੀ ਅਹਿਸਾਸ ਕਰਦਾ, ਮਾਫ਼ੀ ਵੀ ਮੰਗ ਰਿਹਾ ਤੇ ਮਹਾਰਾਜ ਮੇਰੇ ਨਾਲ ਇਸ ਤਰ੍ਹਾਂ ਹੋਈ ਹੈ ਤੇ ਮੈਨੂੰ ਇਹ ਕਸ਼ਟ ਆ। ਮਹਾਂਪੁਰ ਫਿਰ ਦਿਆਲੂ ਹੁੰਦੇ ਆ ਕਿ ਤੂੰ ਆਪਣੀ ਪੰਜਾਂ ਕਰਮ ਸੁਧਾਈ ਕਰਕੇ ਆਪ ਤੂੰ ਵਚਨ ਮੰਨਿਆ ਤੇ ਫਿਰ ਸਾਧ ਸੰਗਤ ਜੀ ਕਹਿੰਦੇ ਬੈਠ ਜਾ ਇੱਥੇ। ਇਹ ਮਹਾਂਪੁਰਖਾਂ ਦਾ ਹੁੰਦਾ ਸੀ, ਉਹ ਮੌਜ ਹੁੰਦੀ ਹੈ ਇਹਨੂੰ ਸੁਧ ਕਰਨਾ, ਕਿਸ ਨੂੰ ਕਹਿਣ ਸੂਰਜ ਵੱਲ ਦੇਖੀ ਆ, ਕਿਸ ਨੂੰ ਲੰਮਾ ਪੈ ਜਾ, ਮੁੰਦਾ ਪੈ ਜਾ, ਬਖੀ ਪਾਣੇ ਪੈ ਜਾ ਤੇ ਫਿਰ ਕਹਿਣ ਹੁਣ ਤੂੰ ਸੋਧਿਆ ਇਹ ਸੰਗਤ ਚ ਆਉਣਾ। ਇਹ ਉਹਨਾਂ ਦੇ ਆਪਣੇ ਜੋਜ ਸੀਗੇ ਮਹਾਂਪੁਰਖਾਂ ਦੇ, ਜਿਵੇਂ ਵੀ ਉਹਨਾਂ ਦੀ ਰਜ਼ਾ ਜਾਂ ਮੌਜ ਹੋਵੇ ਉਵੇਂ ਕਿਵੇਂ ਉਹ ਕਰਦੇ ਸੀ। ਫਿਰ ਕਹਿਣ ਲੱਗੇ ਬੈਠ ਜਾ ਤੇ ਬਾਬਾ ਜੀ ਨੇ ਫਿਰ ਹੁਣ ਜਿਹੜੇ ਸਮਰੱਥ ਪੁਰਸ਼ ਹੈ ਉਹ ਜਿਹੜੀ ਮਰਜ਼ੀ ਰੂਹ ਨੂੰ ਹਾਜ਼ਰ ਕਰ ਸਕਦੇ ਆ, ਉਹਨਾਂ ਦੀ ਸਮਰੱਥਾ ਹੁੰਦੀ ਹੈ। ਉਹਨੇ ਮੁਹੰਮਦ ਸਾਹਿਬ ਨੂੰ ਬੁਲਾ ਲਿਆ ਕਿ ਉਹ ਪੀਰ ਤੇਰਾ ਚੇਲਾ, ਉਸਨੇ ਦਸ ਪਾਤਸ਼ਾਹ ਸਿੰਘ ਤੋਂ ਇਹ ਕੰਮ ਕਰਾਇਆ ਤੇ ਕੱਲ੍ਹ ਨੂੰ ਉਹ ਪੀਰ ਦਾ ਕਹਿਣ ਨਹੀਂ ਪੱਕ ਲੈਣਾ। ਉਹ ਕਹਿੰਦੇ ਜੀ ਮੇਰਾ ਇਹਨਾਂ ਕੋਈ ਵਾਸਤਾ ਨਹੀਂ, ਨਾ ਮੇਰੀ ਕੋਈ ਹਦਾਇਤ ਆ, ਉਹਨੇ ਆਪਣੀ ਮਰਜ਼ੀ ਨਾਲ ਕੀਤਾ। ਕਹਿੰਦੇ ਫਿਰ ਠੀਕ ਹੈ ਤੇ ਬਸ। ਫਿਰ ਨਿਹੰਗ ਸਿੰਘ ਨੂੰ ਕਹਿਣ ਲੱਗੇ ਪੁਆਇੰਟ ਰੱਖ ਲਾ ਤੇ ਕੋਈ ਸ਼ਬਦ ਦੱਸਿਆ ਮਹਾਂਪੁਰਖਾਂ ਨੇ। ਕਹਿੰਦੇ ਇੱਟ ਦੇ ਉੱਤੇ ਛਿੱਤਰ ਮਾਰੀ ਸਰ, ਹੁਣ ਉਹ ਜੁੱਤੀ ਮਾਰਦਾ ਇੱਟ ਦੇ ਉੱਤੇ ਉਹ ਜਾ ਕੇ ਪੀਰ ਦੇ ਸਿਰ 'ਚ ਵੱਜਦੀਆਂ, ਪੂਰੇ ਸਿਰ 'ਚ ਵੱਜਦੀਆਂ, ਜ਼ਖਮ ਹੋ ਗਿਆ ਤੇ ਬਹੁਤ ਤੰਗ ਹੋਇਆ, ਪਿੱਟ ਉਤਰਿਆ। ਉਹਦੀ ਕਲਾ ਕੁਲਾ ਮਹਾਂਪੁਰਖਾਂ ਦੇ ਤਾਰੀ ਫੇਲ ਹੋ ਗਈ। ਉਹ ਖੀਰੀ ਜ਼ਿਲ੍ਹੇ ਬਹੁਤ ਤੰਗ ਹੋ ਗਿਆ, ਅਕਸਰ ਥੋੜ੍ਹੀ ਬਹੁਤ ਸਿੱਧੀ ਜਾਂਦਾ ਸੀ, ਦੇਖਿਆ ਵੀ ਉਹਨੂੰ ਉੱਥੇ ਜਾਣਾ। ਇਹ ਮਹਾਂਪੁਰਖਾਂ ਕੋਲ ਆ ਗਿਆ ਤੇ ਚਰਨਾਂ 'ਚ ਦੇਖ ਕੇ ਲੰਮਾ ਪੈ ਕੇ ਅਰਦਾਸਾਂ ਕਰੇ। ਮਹਾਂਪੁਰਖ ਕਹਿਣ ਲੱਗੇ ਜੇ ਤੇਰੇ ਸ਼ਬਦ ਦੀ ਕਮਾਈ ਨਾ ਤੇਰੇ 'ਚ ਬਰਕਤ ਆ ਗਈ ਤੇ ਤੂੰ ਦਸਵੇਂ ਪਾਤਸ਼ਾਹ ਦੇ ਸਿੰਘ ਤੋਂ ਇਹ ਕੰਮ ਕਰਾਉਣਾ ਸੀ। ਬਾਬਾ ਜੀ ਦੀ ਸਾਰੀ ਸ਼ਕਤੀ ਤੇ ਚਲੀ, ਹੁਣ ਬਹੁਤ ਪਿੱਟੇ ਮੈਨੂੰ ਬਖਸ਼ ਦਿਓ। ਕਹਿੰਦੇ ਹੁਣ ਤੈਨੂੰ ਸ਼ਕਤੀ ਤੇ ਨਹੀਂ ਲੈਣੀ ਹੈ, ਤੈਨੂੰ ਪ੍ਰੇਮਾ ਹੋ ਗਿਆ ਸੀ, ਤੂੰ ਹਜਮ ਨਹੀਂ ਕਰ ਸਕਿਆ। ਫਿਰ ਉਹਨੂੰ ਮਾਫ਼ੀ ਸੰਗ 'ਚ ਮੰਗੀ, ਬਾਬਾ ਜੀ ਨੇ ਬਖਸ਼ਿਸ਼ ਕਰਤੀ, ਪਰ ਉਹਨੂੰ ਸ਼ਕਤੀ ਨਹੀਂ ਸੀ। ਕਹਿੰਦੇ ਇੰਨਾ ਤੇਰਾ ਰੋਟੀ ਪਾਣੀ ਚਲੀ ਜਾਏਗਾ। ਗਲੀ ਦੇ ਵੱਲੋਂ ਮਤਲਬ ਜਿਹੜੇ ਸਾਧ ਸੰਗਤ ਜੀ ਸਮਰੱਥ ਪੁਰਖ ਹੈ ਉਹਨਾਂ ਦੀ ਅਲੌਕਿਕ ਖੇਡ ਹੈ। ਤੇ ਦੂਜਾ ਬਚਨ ਇਹ ਸੀ ਧੰਨ ਧੰਨ ਬਾਬਾ ਕਰਮ ਸਿੰਘ ਗੋਦੀ ਵਾਲਿਆਂ ਵਾਲਿਆਂ ਦਾ। ਕੋਈ ਗਰੀਬ ਸਿੱਖ ਸੀ ਤੇ ਜਿਵੇਂ ਨਿਰਗੁਣ ਦੀ ਲੱਜਾ ਰੱਖੀ, ਉਹ ਬਚਨ ਤੁਹਾਨੂੰ ਦੱਸ ਦਿੱਤਾ ਪੜ੍ਹਦੇ ਕਿਵੇਂ ਕੱਜਦੇ ਆ। ਉਹ ਗਰੀਬ ਸਿੱਖ ਮਹਾਂਪੁਰਖਾਂ ਨੂੰ ਕਹਿੰਦਾ ਮਹਾਰਾਜ ਮੈਂ ਲੰਗਰ ਦੀ ਸੇਵਾ ਕਰਨੀ ਚਾਹੁੰਦਾ ਤੇ ਆਪ ਕਿਰਪਾ ਕਰੋ। ਮਹਾਂਪੁਰਖ ਛੋਟੇ ਸੰਤ ਬਾਬਾ ਲਾਲ ਸਿੰਘ ਉਹਨਾਂ ਦੀ ਜਿਹੜੀ ਪੈਨਸ਼ਨ ਸੀ ਉਹਦਾ ਹੀ ਭੋਜਨ ਖਾਂਦੇ ਸੀ, ਪਰ ਉਹਨੂੰ ਬਹੁਤ ਜ਼ਿਆਦਾ ਰਜੋਈਆਂ ਕੀਤੀਆਂ, ਨਜਾਇਜ਼ ਮਿਲ ਗਏ ਕਿ ਲੰਗਰ ਪਾਣੀ ਤਿਆਰ ਕਰਕੇ ਉਹ ਸਮੇਂ ਨਾਲ ਪਹੁੰਚ ਜਾਂਦੀ। ਜਿਹੜੇ ਮਹਾਂਪੁਰਖਾਂ ਦੇ ਆਉਣ ਬਾਰੇ ਸੰਗਤ 'ਚ ਗੱਲ ਆਵੇ ਤਾਂ ਲੋਕਾਂ ਨੇ ਗੇਟ ਬਣਾ ਤੇ, ਝੰਡੀਆਂ ਲਾ ਤੀਆਂ ਸਵਾਗਤ ਵਾਸਤੇ, ਰਸਤਿਆਂ 'ਚ ਲੋਕ ਫੁੱਲਾਂ ਦੀਆਂ ਮਾਲਾ ਗੁਲਦਸਤੇ ਲੈ ਲੈ ਕੇ ਖੜ ਗਏ, ਛਿੜਕਾਅ ਹੋ ਗਿਆ, ਝਾੜੂ ਆਦੂ ਹੋ ਗਿਆ, ਬਹੁਤ ਸੰਗਤ 'ਚ ਉਤਸ਼ਾਹ ਹੋ ਗਿਆ ਕਿ ਅੱਜ ਮਹਾਂਪੁਰਖ ਕਿਸ ਨਗਰ ਜਾ ਰਿਹਾ। ਜਿਹੜੇ ਹੁਣ ਉਹ ਸੰਗਤ ਦਾ ਕੋਈ ਹਾਏ ਨਾ ਰਿਹਾ, ਉਹ ਜਿਹੜਾ ਘਰ ਵਾਲਾ ਸੀ ਉਹਨੂੰ ਕਿਹਾ ਵੀ ਮੈਂ ਪੰਜਾਂ ਦਸਾਂ ਵਿਅਕਤੀਆਂ ਦਾ ਭੋਜਨ ਤਿਆਰ ਕੀਤਾ, ਵੀ ਇੰਨੀ ਸੰਗਤ ਨੂੰ ਹੁਣ ਮੈਂ ਕਿਵੇਂ ਕਰੂੰਗਾ। ਉਹ ਜੀ ਆਪਣੇ ਘਰ ਨੂੰ ਜਾਂਦਾ ਆ ਕੇ ਨਾ ਪਰਿਵਾਰ ਲੈ ਕੇ ਵੀ ਕਿਤੇ ਜਾ ਕੇ ਲੁੱਕ ਗਿਆ ਜਬਲ ਤੇ ਮਾਂ ਪਰਤਾਵਾ ਜਲੇ ਆਏ ਤੇ ਮੂਹਰੇ ਜਾਂਦਾ ਕਹਿੰਦੇ ਦੇਖੋ ਸਾਨੂੰ ਨਿਉਂਦਾ ਦਿੱਤਾ ਸੀ ਆਪ ਹੁਣ ਭਵਾੜਾ ਹੋ ਗਿਆ ਮਹਾਂਪੁਰ ਕਹਿੰਦੇ ਵੀ ਜਾਂਦਾ ਉਹ ਖੋਲੋ ਨਹੀਂ ਤੇ ਮੁੰਡਾ ਪੱਟ ਦਿਓ ਉਹ ਕਰਕੇ ਅੰਦਰ ਚਲੇ ਗਏ ਤੇ ਲੰਗਰ ਪਾਣੀ ਜਿਹਨਾਂ ਨੂੰ ਤਿਆਰ ਕੀਤਾ ਸੀ ਮੌਜੂਦ ਸੀ ਮਹਾਂਪੁਰ ਕਹਿਣ ਲੱਗੇ ਭਾਈ ਆ ਚਾਦਰ ਉੱਥੇ ਪਾ ਦਿਓ ਆ ਚਾਦਰ ਪੜੀ ਕਰੋ ਤੇ ਸੰਗਤ ਦੀਆਂ ਪੰਗਤਾਂ ਲਵਾ ਦਿਓ ਭੋਜਨ ਵਰਤਾਉਣਾ ਸ਼ੁਰੂ ਕਰ ਦਿੱਤਾ ਤੇ ਚਿਰ ਬੋਲਣਾ ਥੋੜੀ ਦੋ ਜਿਸ ਰਾਤ ਕਿਰਪਾਲ ਸਬਦ ਉਗਟ ਬਾਬਾ ਨਾਨਕਾ ਖਾਏ ਖਚ ਧਨ ਮਾਲ ਉਹ ਸਾਰੀ ਸੰਗਤ ਛਾ ਗਈ ਪਰ ਸਾਧ ਸਿੰਘ ਜੀ ਮੁੱਕਿਆ ਹੁਣ ਕਹਿਣ ਲੱਗੇ ਉਸ ਪ੍ਰੇਮੀ ਨੂੰ ਲਿਆਓ ਭਾਈ ਲਾ ਜੀ ਉਹਨੂੰ ਲਿਆਏ ਉਹ ਡਰਦਾ ਆਵੇ ਨਾ ਕਹਿਣਗੇ ਨਿੰਦਾ ਦਿੱਤਾ ਆਪ ਲੋ ਗਿਆ ਸੰਗਤ ਖੈਰ ਲਿਆਏ ਕਹਿੰਦੇ ਗੁਰਮੁਖਾ ਅਸੀਂ ਤੇਰੇ ਪੜਦੇ ਹਗੇੜਨ ਨਹੀਂ ਸੀ ਆਏ ਪੜਦੇ ਕੱਜਣ ਆਏ ਸੀ ਮਹਾਂਪੁਰਖ ਜਾਂ ਗੁਰੂ ਪਰਮੇਸ਼ਰ ਆਪਣੇ ਗਰੀਬ ਸਿੱਖਾਂ ਦੇ ਪੜਦੇ ਕੱਜਦੇ ਆ ਦੁਨੀਆਂ ਇੱਕ ਦੂਜੇ ਦੇ ਪੜਦੇ ਅਗੇੜਦੀ ਹੈ ਸੋ ਇਸ ਵਾਸਤੇ ਇਹ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਘਰ ਇਸ ਘਰ ਦੀਆਂ ਬਰਕਤਾਂ ਜਿਹੜਾ ਇਸ ਘਰ ਦੀ ਵੋਟ ਲੈਂਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਫਿਰ ਇਸ ਤਰ੍ਹਾਂ ਬੇਨਤੀ ਕਰੇ ਨਿਰਗੁਣ ਆਰ ਆਨੇ ਆ ਰੋਜ਼ ਸੁਪਨੇ ਚ ਪੜ੍ਹਦੇ ਹਾਂ ਤੇ ਮਹਾਰਾਜ ਕਿਰਪਾ ਕਰੇ ਦਿੰਦੇ ਆ ਸੋ ਐਸੇ ਪੁਰਸ਼ ਜਿਹੜੇ ਉਹਨਾਂ ਚ ਬਰਕਤਾਂ ਤੇ ਕਾਹਲੀਆਂ ਹਨ ਇਹ ਸਾਰੀਆਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੇ ਸੇਵਾ ਤੇ ਕਮਾਈ ਦੀਆਂ ਸਾਧ ਸਿੰਘ ਦੀ ਬਰਕਤਾਂ ਹੁਣ ਦੇਖੋ ਗੁਰੂ ਗ੍ਰੰਥ ਸਾਹਿਬ ਸਰੂਪ ਤੇ ਹੋਵੇ ਆ ਸਭ ਦੇ ਹੋ ਗਏ ਜਿਹਨਾਂ ਨੇ ਬਾਬਾ ਆਨੰਦ ਸਿੰਘ ਜੀ ਵਾਂਗੂ ਇਹਨੂੰ ਪ੍ਰਤੱਖ ਜਾਣ ਕੇ ਸੇਵਾ ਕੀਤੀ ਉਹਨੀ ਬਰਕਤ ਦੀ ਬਖਸ਼ੀ ਲੈ ਲਈ ਕਰਕੇ ਬੋਲੋ ਇਹ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਲਈ ਹੋ ਰਿਹਾ ਤੇ ਉਹਨਾਂ ਲਈ ਹੋ ਰਿਹਾ ਮਹਾਰਾਜ ਹੋ ਗਈ ਹੈ ਸ਼ਰਧਾ ਵਿਸ਼ਵਾਸ ਸਿੱਧ ਭਰੋਸਾ ਦ੍ਰਿੜਤਾ ਮਹਾਂਪੁਰਖ ਕਹਿੰਦੇ ਸੀ ਜੇ ਪਰਮੇਸ਼ਰ ਕਿਰਪਾ ਕਰਕੇ ਤੁਹਾਨੂੰ ਮੇਰੇ ਵਾਲੇ ਨੇਤਰ ਦੇ ਦੇਵੇ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਇੱਕ ਅੱਖਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਸਰੂਪ ਹੈ ਜਦੋਂ ਇਹ ਭਾਵਨਾ ਬਣ ਜਾਏ ਤੇ ਫਿਰ ਬਰਕਤ ਜਿਹੜੀ ਹੈ ਸਾਹਮਣੇ ਆ ਜਾਂਦੀ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਪਹਿਲਾ ਪ੍ਰਕਾਸ਼ ਹੋਇਆ ਕੀਰਤਨ ਹੋਇਆ ਚੌਰ ਦੀ ਸੇਵਾ ਹੋਈ ਖਾਲਸਨ ਕੋਠਾ ਸਾਹਿਬ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਜਿੰਨਾ ਸਮਾਂ ਹਜ਼ੂਰ ਦੀ ਮੌਜ ਸੀ ਚੌਰ ਸਾਹਿਬ ਦੀ ਸੇਵਾ ਕਰਦੇ ਰਹੇ ਤੇ ਜਦੋਂ ਬਰਾਜਣਾ ਸੀ ਪਾਲਕ ਸਾਹਿਬ ਦੇ ਥੱਲੇ ਹੀ ਬਰਾਜਣਾ ਅੱਜ ਵੀ ਉੱਥੇ ਬਸਤਰ ਵੇਚਦਾ ਉਹ ਇਹ ਨਿਸ਼ਾਨੀ ਆ ਕਿ ਗੁਰੂ ਅਰਜਨ ਸਾਹਿਬ ਜੀ ਦਾ ਆਸਣ ਆ ਗੁਰੂ ਗ੍ਰੰਥ ਸਾਹਿਬ ਦੇ ਪਾਲਕ ਦੇ ਥੱਲੇ ਬਸਤਰ ਵੇਚਦਾ ਸ਼੍ਰੀ ਅਕਾਲ ਤਖ਼ਤ ਸਾਹਿਬ ਉਹ ਮਹਾਰਾਜ ਦੇ ਆਸਣ ਦੀ ਨਿਸ਼ਾਨੀ ਹੈ ਇੰਨੀ ਸ਼ਰਧਾ ਇੰਨਾ ਸ਼ਬਦ ਦਾ ਬਾਣੀ ਦਾ ਪਾਤਸ਼ਾਹ ਨੇ ਸਤਿਕਾਰ ਭਾਈ ਕੀਤਾ ਹੈ ਧਨਾਸਰੀ ਮਹਲਾ ਪੰਜਵਾ ਤੁਮ ਦਾਤੇ ਠਾਕਰ ਪ੍ਰਥ ਪਾਲਕ ਗਰੀਬ ਨਵਾਜ ਜੀ ਕਿਰਪਾਲਤਾ ਕਰਦੇ ਹਨ ਇਹ ਅਕਾਲ ਪੁਰਖ ਜੀਓ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਜੀ ਦਾਤੇ ਹੋ ਕਿਉਂਕਿ ਦਾਤਾ ਉਹ ਨਾ ਮੰਗੀਏ ਫਿਰ ਮੰਗਣ ਜਾਈਏ ਪੋਛਾ ਛਾਓ ਨਾ ਕੀਜੇ ਅੰਤ ਪਛੋਤ ਆਈਏ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦਾਤੇ ਬਹੁਤ ਹੈ ਜਿਵੇਂ ਹਰੀਚੰਦ ਉਹ ਵੀ ਦਾਨ ਕਰਦਾ ਸੀ ਹਰੀਚੰਦ ਦਾਨ ਕਰੇ ਜਸ ਦੇਵੈ ਦਿਨ ਗੁਰ ਅਲਖ ਨਾ ਪਾਏ ਅਭੇਵੈ ਕਈ ਗੰਢਾ ਦੇ ਕੇ ਸੰਡਾ ਮੰਗਦੇ ਹੈ ਕਈ ਢੇਲੀ ਦੇ ਕੇ ਹਵੇਲੀ ਮੰਗਦੇ ਹੈ ਇੱਕ ਮਾਤਾ ਹੁੰਦੀ ਸੀ ਉਹਨੂੰ ਸੁਭਾਅ ਬੜਾ ਚੋਰੀ ਕਰਨ ਦਾ ਹੁੰਦਾ ਸੀ ਉਹਦੇ ਤੋਂ ਉਹਨੂੰ ਕੁਝ ਦਾਨ ਕਰ ਦੇਣਾ ਇਹ ਲੋਕ ਕਹਿਣੇ ਬਹੁਤ ਚੰਗੀ ਹੈ ਬੜੀ ਦਾਨੀ ਹੈ ਇੱਕ ਦਿਨ ਕੋਠੇ ਤੇ ਚੜ ਕੇ ਆਕਾਸ਼ ਪਰ ਦੇਖ ਰਹੇ ਸੀ, ਕੋਈ ਮਹਾਤਮਾ ਲੰਘੇ, ਕਹਿੰਦੇ ਮਾਤਾ ਉੱਤੇ ਨੂੰ ਕੀ ਦੇਖਦੀ ਹੈ? ਕਹਿੰਦੇ ਤੁਹਾਨੂੰ ਨੀ ਪਤਾ ਸੰਤ ਜੀ, ਮੈਂ ਬਹੁਤ ਵੱਡੀ ਦਾਨੀ ਹਾਂ, ਮੈਂ ਦੇਖਦੀ ਹਾਂ ਮੇਰੇ ਦਾਨ ਤੋਂ ਖੁਸ਼ ਹੋ ਕੇ ਪਰਮਾਤਮਾ ਮੇਰੇ ਭਵਾਨ ਭੇਜਦੇ ਕਿ ਨਹੀਂ, ਮੈਂ ਭਵਾਨ ਤੇ ਚੜ੍ਹ ਕੇ ਸਵਰਗ ਨੂੰ ਜਾਣਾ। ਤੇ ਸੰਤ ਮਹਾਂਪੁਰਖ ਦੀ ਪ੍ਰਕਿਰਤੀ ਸੁਭਾਅ ਤੋਂ ਜਾਣੂ ਸੀ, ਉਹ ਜਾਂਦੇ ਹੋਏ ਕਹਿ ਰਿਹਾ ਹੈ ਕਿ ਐਹਰਨ ਕੀ ਚੋਰੀ ਕਰੇ ਸੂਈ ਕਰੇ ਦਾਨ, ਕੋਠੇ ਚੜ੍ਹ ਕੇ ਵੇਖਦੀ ਕਿੱਧਰੋਂ ਹੋਣ ਭਵਾਨ। ਐਹਰਨ ਹੁੰਦੀ ਨਾ ਲੋਹੇ ਦੀ ਬੜੀ ਸਾਰੀ, ਕਹਿੰਦੇ ਚੋਰੀ ਤਾਂ ਕਰਦੀ ਐਹਰਨ ਦੇ ਬਰਾਬਰ, ਉਂਚੋ ਦਾਨ ਇੱਕ ਸੂਈ ਦੇ ਬਰਾਬਰ ਦਿੰਦੀ ਹੈ, ਹੁਣ ਕੋਠੇ ਚੜ੍ਹ ਕੇ ਦੇਦੀ ਮੇਲੇ ਭਵਾਨ ਆ ਜਾਣਗੇ। ਤੇ ਕਈ ਲੋਕ ਇਸ ਤਰ੍ਹਾਂ ਕਰਦੇ ਆ ਤੇ ਕੰਮ ਹੀਰਾ ਫੇਰੀ ਦੀ ਕਮਾਈ ਕਰ ਲੈਂਦੇ ਆ, ਵਿੱਚੋਂ ਥੋੜ੍ਹਾ ਜਿਹਾ ਕਰਕੇ ਆਪਣੇ ਆਪ ਨੂੰ ਧਰਮਾਤਮਾ ਸਿੱਧ ਕਰਨ ਦੀ ਕੋਸ਼ਿਸ਼ ਕਰਦੇ, ਮਤਲਬ ਭਾਗੋ ਵਾਂਗੂ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਾਲੋ ਨੂੰ ਮਨ ਬਖਸ਼ਦੇ, ਜੇ ਮਤਲਬ ਭਾਗੋ ਹੱਕ ਕਰਦਾ ਮਹਾਰਾਜ ਕਹਿੰਦੇ ਰਹਿਣ ਦੇ ਪੜਦਾ ਕਜਿਆਰੂ ਸਾਨੂੰ ਨਾ ਲਿਆ, ਜਲੇ ਨਹੀਂ ਹਟਿਆ ਨਪੀੜਿਆ ਤੇ ਦੁੱਧ ਧਰਮ ਦੀ ਗਲਤੀਆਂ ਦਰੁੱਖ ਨੂੰ ਦਿਖਾ ਦਿੱਤਾ ਸਮਰਾਥ। ਇਸ ਕਰਕੇ ਦਾਤਾ ਕੌਣ ਹੈ? ਦਾਤਾ ਪਰਮੇਸ਼ਰ ਹੈ। ਕਹਿੰਦੇ ਇੱਕ ਰਾਜਾ ਹੁੰਦਾ ਸੀ ਬੜਾ ਪਰਮਾਤਮਾ, ਹੁਣ ਚਾਰ ਜਿਹੜੇ ਦੁਆਰ ਸੀ ਸ਼ਹਿਰ ਦੇ, ਤਿੰਨਾਂ ਦੇ ਸੇਵਾ ਦਰਬਾਰ ਦਿਨ ਇੱਕ ਚਾਪ ਬੈਠਾ, ਉਹਦੀ ਲੜਕੀ ਵਿਆਹੀ, ਕਿਤੇ ਉਹ ਗਰੀਬੀ ਦਾ ਵਾਤਾਵਰਨ ਹੋਇਆ, ਕਹਿੰਦੇ ਚਲੋ ਮੇਰੇ ਪਿਤਾ ਜੀ ਉੱਥੋਂ ਜਾ ਕੇ ਕੋਈ ਲੈ ਆਉਂਦੀ ਹੈ, ਪਿਤਾ ਤੋਂ ਵੈਸੇ ਵੀ ਹੱਕ ਆ, ਦਾਨੀ ਵੀ ਹੈ। ਉਹ ਲੋਕ ਜਿਹੜੇ ਦਾਨ ਲੈਂਦੇ ਸੀ ਤੇ ਉਹ ਰਾਜੇ ਦਾ ਬੜਾ ਜਸ ਕਰਦੇ ਸੀ, ਉਹਨਾਂ ਆਪਣੇ ਨਾ ਧੋਣੇ ਨੀਚੇ ਰੱਖਣੇ, ਨੈਣ ਨੀਚੇ ਰੱਖਣੇ। ਉਹ ਲੜਕੀ ਹੈ ਉਹ ਤਾਂ ਵੈਸੇ ਸੁਭਾਵਿਕ ਸੀ, ਲੜਕੀ ਕਹਿੰਦੀ ਵੀ ਜਿਹੜੇ ਬੇਵਤਾ ਆਉਂਦੀ ਆ ਮਾਂ ਕੇ ਵੀ ਅੱਖਾਂ ਫੇਰ ਲੈਂਦੇ ਆ, ਕਜ ਕੇ ਬੋਲੋ ਵੀ ਹੁਣ ਵੀ ਇਹ ਵੀ ਮੰਗਦੇ ਅੱਗੇ ਨੀਵੀਂ ਪਾਲੀ ਮੇਤੋਂ ਮੰਗੂਗੀ ਕੁਛ, ਉਹ ਚੁੱਪ ਕਰਕੇ ਚਲ ਗਈ। ਰਾਜੇ ਨੇ ਸਮਝਿਆ ਸ਼ਾਇਦ ਇਹ ਆਪਣੇ ਮਹਿਲਾਂ ਘਰ ਨੂੰ ਗਈ ਹੈ, ਪਰ ਉਹ ਗੁੱਸੇ 'ਚ ਮੁੜ ਕੇ ਆਪਣੇ ਘਰ ਚਲ ਗਏ। ਤੇ ਰਾਜੇ ਨੂੰ ਬੁਲਾਇਆ, ਆਵੇ ਨਾ ਵੀ ਤੂੰ ਹੰਕਾਰੀ ਬੜਾ ਹੋ ਗਿਆ, ਪੈਰ ਲਿਆਂਦਾ, ਕਹਿੰਦੇ ਤੂੰ ਮੈਨੂੰ ਦੇਖ ਕੇ ਨੀਵੀਂ ਪਾ ਲਈ। ਕਹਿੰਦੇ ਮੈਂ ਤੈਨੂੰ ਦੇਖ ਕੇ ਨੀਵੀਂ ਨਹੀਂ ਪਾਈ, ਲੋਕ ਮੇਰੀ ਵਾਹਵਾ ਵਾਹਵਾ ਕਰਦੇ ਸੀ, ਮੈਨੂੰ ਸ਼ਰਮ ਆ ਰਹੀ ਸੀ। ਦਾਤਾ ਸਭ ਕੋ ਦੇਤ ਹੈ, ਉਹਤ ਹੈ ਦਿਨ ਰਾਤ ਦਿਨ ਰਹਿਣ, ਲੋਕ ਦਾਤਾ ਮੁਝੇ ਕਹੇ ਇਸ ਵਿਧ ਨੀਚੇ ਰਹਿਣ। ਕਹਿੰਦੇ ਦਾਤਾ ਉਹ ਸਾਰਿਆਂ ਦੀ ਪਾਲਣਾ ਕਰਦਾ, ਲੋਕ ਮੈਨੂੰ ਕਹਿੰਦੇ ਸੀ, ਮੇਰੀਆਂ ਸ਼ਰਮ ਨਾਲ ਅੱਖਾਂ ਝੁਕੀਆਂ ਹੋਈਆਂ ਸੀ, ਤੂੰ ਮੇਰਾ ਭਾਵ ਗਲਤ ਸਮਝ ਲੈ, ਜਿਹਨਾਂ ਨੂੰ ਸੋਝੀ ਆ ਜਾਂਦੀ ਉਹ ਤਾਂ ਇਸ ਤਰ੍ਹਾਂ, ਕਿਉਂਕਿ ਸਾਰਿਆਂ ਦਾਤਾ ਨੂੰ ਦੇਣ ਵਾਲਾ ਵਾਹਿਗੁਰੂ ਪਰਮੇਸ਼ਰ ਹੈ, ਇਸ ਕਰਕੇ ਮਹਾਰਾਜ ਉਹਨੂੰ ਵੱਡਾ ਦਾਤਾ ਮੰਨਦੇ ਆ। ਹਾਂਜੀ, ਸਿਰ ਤੱਕ ਸਰਬੰਸ ਤੱਕ ਕਿੰਨਾ ਮਹਾਰਾਜ ਨੇ ਦਾਨ ਦਿੱਤਾ ਸਨ, ਉਹਨੇ ਸਾਨੂੰ ਬਚਾਉਣ ਲਈ ਆਪਣਾ ਪਿਤਾ ਪੁੱਤਰ ਪਰਿਵਾਰ ਪ੍ਰਾਣਾਂ ਨੂੰ ਪਿਆਰੇ ਸਿੰਘ ਸਿੰਘਣੀਆਂ ਭਜੰਗੀ ਸ਼ਹੀਦ ਕਰਾਇਆ। ਅਸੀਂ ਅੱਜ ਆਪਣਾ ਆਪ ਜੀਵਨ ਬਰਬਾਦ ਕਰਨ ਲਈ ਸ਼ਰਾਬਾਂ ਪੀਰਤ ਗੁਰੂਆਂ ਦੀ ਵਿਆਹ ਕਰ ਰਿਹਾ, ਕੋਈ ਕੁਛ ਕਰ ਰਿਹਾ, ਉਹਨੇ ਤਾਂ ਸਾਨੂੰ ਬਚਾਉਣ ਵਾਸਤੇ ਆਪਣਾ ਕੋਈ ਕੁਰਬਾਨ ਕੀਤਾ, ਅਸੀਂ ਆਪਣਾ ਕੋਈ ਬਰਬਾਦ ਕਰਨ ਲਈ ਜੀਵਨ ਕਿੱਧਰ ਲਾ ਰਹੇ ਹਾਂ? ਧਿਆਨ ਦੇਣ ਦੀ ਲੋੜ ਹੈ। ਤੁਮ ਦਾਤੇ ਹੈ ਵਾਹਿਗੁਰੂ ਪਰਮੇਸ਼ਰ ਆਪ ਜੀ ਦਾਤੇ ਠਾਕਰ, ਜਿਹੜੇ ਰਾਜਪੂਤ ਰਜਵਾੜੇ ਆ ਬੜੇ ਬੜੇ ਰਾਜਸਥਾਨ ਤੋਂ ਠਾਕਰ ਕਹਾਉਂਦੇ, ਜਿੱਥੇ ਜਾਂ ਗੰਡਕਾ ਨਦੀ ਦਾ ਜਿਹੜਾ ਪੱਥਰ ਹੈ ਉਹਨੂੰ ਠਾਕਰ ਕਹਿੰਦੇ। ਕਹਿੰਦੇ ਜਲੰਧਰੀ ਜੈਂਤ ਜਿਹੜਾ ਇਹਨਾਂ ਵਿਸ਼ਨੂੰ ਦਾ ਯੁੱਧ ਹੋਇਆ, ਇਹ ਜਲ ਚੁਬੀ ਮਾਰਦਾ ਹੀ ਨਿਕਲਦਾ ਇਹਨਾਂ, ਜਿਹਦੇ ਕਾਰਨ ਬਿਰਿੰਦਾ ਜਿਹੜੀ ਸੀ ਉਹ ਬੜੀ ਪਤੀ ਵਰਤਾ ਸੀ, ਤੇ ਵਿਸ਼ਨੂੰ ਨੇ ਕੋਈ ਐਸੀ ਪ੍ਰਕਿਰਿਆ ਹੋਈ ਤੇ ਇਹਨੂੰ ਜਲੰਧਰੀ ਨੂੰ ਮਾਰਿਆ। ਉਹ ਬੀਬੀ ਨੇ ਸਰਾਪ ਦਿੱਤਾ, ਜਾਂ ਤੂੰ ਗੰਡਕਾ ਨਦੀ ਦਾ ਪੱਥਰ ਬਣ ਜਾ, ਉਹ ਕਹਿੰਦੇ ਜਾਂ ਤੇ ਤੂੰ ਤੁਲਸੀ ਬਣ ਜਾ। ਅੱਜ ਵੀ ਆਮ ਜਿੰਨੇ ਸਨਾਤਨੀ ਮੰਦਰ ਹੈ ਜਿੱਥੇ ਉਹ ਵਿਸ਼ਨੂੰ ਦੀ ਮੂਰਤੀ ਰੱਖਦੇ ਹੈ ਉੱਥੇ ਉਹ ਤੁਲਸੀ ਦਾ ਪੌਦਾ ਜ਼ਰੂਰ ਲਾਉਂਦੇ। ਗੰਡਕਾ ਨਦੀ ਹੈ ਉਹਦੇ 'ਚ ਉਹ ਵੱਟੇ ਹੁੰਦੇ ਹੈ ਛੋਟੇ ਛੋਟੇ, ਉਹਦੇ ਉੱਤੇ ਉੱਚੀ ਜੀ ਧਾਰੀ ਹੁੰਦੀ ਹੈ, ਉਹਨੂੰ ਇਹ ਕਹਿੰਦੇ ਜੇਜੂ ਪਾਇਆ ਹੋਇਆ, ਉਹਨੂੰ ਠਾਕਰ ਕਹਿੰਦੇ, ਉਹਦੀ ਪੂਜਾ ਕਰਦੇ ਆ। ਇੱਥੇ ਠਾਕਰ ਨਾ ਰਜਵਾੜੇ ਦਾ ਨਾਮ ਹੈ ਅਤੇ ਨਾ ਗੰਡਕਾ ਨਦੀ ਦੇ ਪੱਥਰ ਦਾ ਨਾਮ ਹੈ, ਇੱਥੇ ਠਾਕਰ ਨਾਮ ਹੈ ਉਤਪਤੀ ਪਾਲਣਾ ਸੰਘਾਰ ਕਰਨ ਵਾਲੇ ਪਰਮੇਸ਼ਰ ਦਾ। ਤੁਮ ਦਾਤੇ ਠਾਕਰ ਪ੍ਰਤ ਪਾਲਕ, ਸਾਰਿਆਂ ਦੀ ਪ੍ਰਤਪਾਲਣਾ ਕਰਨ ਵਾਲੇ ਪ੍ਰਤੀਕ, ਸਭ ਦੀ ਪਾਲਣਾ ਕਰਦੇ, ਸਭ ਦੀ ਰੱਖਿਆ ਵੀ ਕਰਦੇ। ਆ ਪਾਕਿਸਤਾਨ ਤੋਂ ਪਹਿਲਾਂ ਕੋਈ ਸਿੰਘ ਬੀਬੀ ਸੀ, ਹੁਣ ਪੰਜਾਬ ਸਾਹਿਬ ਸੁੱਖਿਆ ਕਿ ਮਹਾਰਾਜ ਮੈਨੂੰ ਪੁੱਤਰ ਦੀ ਦਾਤ ਮਿਲੇ ਅਤੇ ਤੁਹਾਡੇ ਨਮਸਕਾਰ ਕਰਾਂ ਬੱਚੇ ਸਮੇਤ, ਮਹਾਰਾਜ ਬਖਸ਼ਿਸ਼ ਕਰਦੀ। ਉਹ ਫਿਰ ਮੱਥਾ ਟਿਕਾਉਣ ਵਾਸਤੇ ਗਈ। ਉਹਨਾਂ ਦਿਨਾਂ ਗੁਦਰਾਮ ਪਠਾਨ ਟਾਂਗੇ ਵਾਹੁੰਦੇ ਸੀ ਅਤੇ ਟਾਂਗੇ ਜਾ ਰਹੀ ਸਵਾਰੀਆਂ ਉਤਰ ਗਈਆਂ। ਉਹ ਪਠਾਨ ਦਾ ਮਨ ਕੋਈ ਬੇਈਮਾਨ ਹੋ ਗਿਆ, ਇਹਦੇ ਗਹਿਣੇ ਗੱਟੇ ਖੋਲੇ ਅਤੇ ਉਹ ਜੰਗਲ ਵੱਲ ਨੂੰ ਟਾਂਗਾ ਲਈ ਜਾ। ਉੱਤੋਂ ਕਬੀਲਾ ਹੋ ਰਿਹਾ ਸੀ, ਉਹ ਬੀਬੀ ਤੋਂ ਬੱਚਾ ਖੋ ਕੇ ਲੈ ਗਿਆ। ਉੱਥੇ ਪੱਥਰ ਥੱਲੇ ਨੱਪ ਲੈਂਦੇ ਹਾਂ ਆਪੇ ਗੱਲ ਮੌਜੂਦ। ਹੁਣ ਕਲੀ ਵਿਚਾਰੀ ਦੇਖ ਰਹੀ ਕਿ ਹੁਣ ਕਿਵੇਂ ਹੋਊਗਾ। ਜਦੋਂ ਗੁਰੂ ਨਾਨਕ ਪਾਤਸ਼ਾਹ ਕੋਲ ਲੈਂਦਾ, ਮਹਾਰਾਜ ਸੱਚੇ ਪਾਤਸ਼ਾਹ ਦੀ ਰੱਖਿਆ ਵੀ ਕਰਦੇ ਆ। ਰੱਖੇ ਰੱਖਣਾ ਹਾਰ ਆਪ ਵਾਸ਼, ਰੱਖਿਆ ਕਰਦੇ ਜਿੱਥੇ ਤੂੰ ਸਮਰੱਥ, ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ। ਉਦੋਂ ਮਾਹੇ ਸੁਣ ਕੇ ਜਮ ਗਿਆ ਦੂਤ ਨਾਏ ਤੇਰਾ ਛੱਡ ਜਾਵੇ, ਪਰ ਜੇ ਭਰੋਸਾ ਹੋ। ਉਧਰ ਫੌਜੀ ਸਿੰਘਾਂ ਦੀ ਕੁਦਰਤੀ ਗੱਡੀ ਆ ਗਈ। ਉਹਨੇ ਦੇਖਿਆ ਵੀ ਇਹ ਸਿੰਘ ਲੜਕੀ ਹੈ, ਕਿਉਂਕਿ ਸ੍ਰੀ ਸਾਹਿਬ ਗੱਲ ਪਾਈ ਸੀ। ਇਹ ਸਿੰਘ ਲੜਕੀ ਕਿਵੇਂ ਆ ਗਈ? ਉਹ ਆ ਗਿਆ ਤੇ ਭੈਣ ਜੀ ਇੱਥੇ ਇਕੱਲੇ ਖੜੇ ਹੈ। ਕਹਿੰਦੇ ਵੀਰ ਜੀ, ਇਸ ਤਰ੍ਹਾਂ ਮਹਾਰਾਜ ਦਾਤ ਦਿੱਤੀ ਸੀ, ਪੰਜਾਬ ਸਾਹਿਬ ਮਾਤਾ ਗੁਰੂ ਚੱਲੀ ਸੀ, ਉਹ ਪਠਾਨ ਇਸ ਤਰ੍ਹਾਂ ਬੱਚਾ ਖੋ ਕੇ ਲੈ ਗਿਆ ਅਤੇ ਮੈਨੂੰ ਨਹੀਂ ਪਤਾ ਮਾਰ ਦਿੱਤਾ ਜਾਂ ਕਿਸ ਤਰ੍ਹਾਂ ਹੈ। ਉਹ ਫੌਜੀ ਸਿੰਘ ਗਏ, ਉੱਥੇ ਚਿੱਟੇ ਰੰਗ ਦਾ ਅਨੀਆ ਨਾਲ ਬੱਚੇ ਦੀ ਸੁਰੱਖਿਆ ਲਈ ਆਉਂ ਬੈਠਾ ਅਤੇ ਉਹ ਪਠਾਨ ਮਰਿਆ ਪਿਆ। ਮੁੰਹ ਚੱਲ ਗਿਆ ਬੱਚਾ ਜੀ ਬੂਠਾ ਚੁੱਕ, ਦੇਖੋ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਬੱਚਾ ਚੁੱਕ ਲਿਆ ਅਤੇ ਬੀਬੀ ਨੂੰ ਗੱਡੀ 'ਚ ਬਹਾਲਿਆ, ਪੰਜਾਬ ਸਾਹਿਬ ਜਾ ਕੇ ਛੱਡਿਆ, ਦੇਖ ਕਰਾਏ, ਮਹਾਰਾਜ ਦਾ ਸ਼ੁਕਰਾਨਾ ਕੀਤਾ। ਇਸ ਤਰ੍ਹਾਂ ਮਹਾਰਾਜ ਸਮਰੱਥ ਹੈ। ਜੇ ਕੋਈ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੀ ਭਾਈ ਓਟ ਲੈਂਦਾ, ਉਹ ਪ੍ਰਤਪਾਲਕ ਹੈ, ਰਖਵਾਲਾ, ਨਾਇਕ। ਨਾਇਕ ਸੰਸਕ੍ਰਿਤ ਬੋਲੀ ਦਾ ਸ਼ਬਦ ਹੈ, ਉਹ ਸਾਰਿਆਂ ਦਾ ਸੁਆਮੀ ਹੈ। ਖਾਸਮ ਉਰਦੂ ਬੋਲੀ ਚੋਂ, ਫਾਰਸੀ ਚੋਂ, ਚਾਹੇ ਹਿੰਦੂ ਸਿੱਖ ਹੈ ਚਾਹੇ ਮੁਸਲਮਾਨ ਹੈ, ਉਹ ਸਾਰਿਆਂ ਦਾ ਸੁਆਮੀ ਮਾਲਕ ਹੈ, ਹਮਾਰੇ ਸਾਰਿਆਂ ਦਾ ਹੀ ਮਾਲਕ ਹੈ, ਸਾਰਿਆਂ ਦਾ ਹੀ ਪ੍ਰਤਪਾਲਕ ਹੈ। ਨਿਮਖ ਨਿਮਖ ਤੁਮੇ ਹੀ ਪ੍ਰਤਪਾਲ ਹੋ। ਨਿਮਖ ਸਮਾਂ ਹੁੰਦਾ ਬੋੜ ਜਾਂ ਪਿੱਪਲ ਦਾ ਪੱਤਾ ਲੈ ਕੇ ਉਹਦੇ 'ਚ ਸੂਈ ਲਗਾ ਦੇਈਏ, ਕਿੰਨਾ ਕੁ ਟਾਈਮ ਲੱਗਦਾ? ਇੰਨੇ ਸਮੇਂ ਦਾ ਉਹਨੇ ਨਿਯਮ ਕਿਹਾ, ਬਹੁਤ ਥੋੜ੍ਹਾ ਸਮਾਂ, ਥੋੜ੍ਹਾ ਥੋੜ੍ਹਾ ਸਮਾਂ। ਹਰ ਸਮੇਂ ਉਹ ਸਾਰੇ ਜੀਵਾਂ ਦੀ ਪਾਲਣਾ ਕਰਦਾ, ਪਰ ਅਸੀਂ ਇਹ ਪੰਡ ਆਪਣੇ 'ਤੇ ਚੁੱਕੀ ਫਿਰਦੇ ਹਾਂ। ਬੱਚੇ ਬੱਚਿਆਂ ਨੂੰ ਅਸੀਂ ਪਾਲਦੇ ਹਾਂ, ਅਸੀਂ ਨਾ ਹੋਈਏ ਕਿਵੇਂ ਹੋਣਗੇ, ਕਿਸ ਤਰ੍ਹਾਂ ਹੋਊਗਾ। ਇਹ ਜ਼ਿੰਮੇਵਾਰੀ ਸਾਡੀ ਹਾਲਤ 'ਤੇ ਹੈ। ਜਿਵੇਂ ਕੋਈ ਉਹ ਬਜ਼ੁਰਗ ਘਾਹ ਦੀ ਪੰਡ ਚੁੱਕੀ ਜਾ ਰਿਹਾ ਸੀ ਅਤੇ ਰਾਜਾ ਸਾਹਿਬ ਰਾਸਤੇ ਜਾ ਰਿਹਾ, ਉਹਨੇ ਕਿਹਾ ਗਰਮੀ ਬੜੀ ਹੈ, ਬਜ਼ੁਰਗ ਹੈ, ਉਮਰ ਵਡੇਰੀ ਹੈ, ਇਹਨੂੰ ਰਾਸਤੇ ਬਹਾਲ। ਕਹਿੰਦੇ ਬਾਪੂ ਜੀ, ਰਾਜਾ ਸਾਹਿਬ ਦਾ ਹੁਕਮ ਹੈ, ਰਾਸਤੇ ਬਹਿ ਜਾਓ। ਉਹ ਡਰੇ ਵੀ ਪਤਾ ਨਹੀਂ ਕੀ ਗੱਲ, ਤੂੰ ਗਲਤੀ ਤਾਂ ਕੋਈ ਹੋਈ ਨਹੀਂ, ਰਾਜਾ ਬਹਾਲ ਹੈ। ਕਹਿੰਦੇ ਬਾਪੂ ਡਰੋ ਨਾ, ਬਹਿ ਜਾਓ, ਹੁਕਮ ਹੈ, ਰਾਜਾ ਮਿਹਰਬਾਨ ਹੈ। ਉਹ ਡਰਦਾ ਜੋ ਬਹਿ ਗਿਆ ਜੀ, ਅਤੇ ਪਾਂਡੇ ਉਮਰ ਰੱਖੀ ਖੜੀ ਦਿਓ। ਰਾਜੇ ਨੇ ਕਿਹਾ ਵੀ ਬਜ਼ੁਰਗ ਨੂੰ ਕਹੋ ਕਿ ਪੰਡ ਦਾ ਭਾਰ ਕਰਕੇ ਤਾਂ ਟਾਂਗੇ 'ਤੇ ਬਹਾਲ ਆ, ਉਹ ਹਾਲੇ ਵੀ ਪੰਡ ਬੜੀ ਬੈਠੀ। ਕਹਿੰਦੇ ਬਾਪੂ ਜੀ, ਪੰਡ ਰਾਤ ਵਿੱਚ ਰੱਖ ਦਿਓ। ਕਹਿੰਦੇ ਨੇ ਜੀ, ਰਾਜਾ ਸਾਹਿਬ ਦੀ ਇੰਨੀ ਬੜੀ ਕਿਰਪਾ, ਮੈਨੂੰ ਬਹਾਲ ਹੈ, ਜੇ ਪੰਡ ਰਾਤੀ ਰਾਤ ਨੂੰ ਭਾਰ ਜ਼ਿਆਦਾ ਲੱਗੂਗਾ। ਗੱਲ ਕੇਵਲ ਰਾਤ ਤੇਰੇ ਸਿਰ 'ਤੇ ਰਹੇ, ਰਾਤ 'ਤੇ ਰਹੇ, ਰਾਤ ਪੰਡ ਤੇਰੇ ਸਿਰ 'ਤੇ ਰਹੇ, ਭਾਰ ਤਾਂ ਉਹਨਾਂ ਹੀ ਆ ਰਾਤ ਨੂੰ, ਘੋੜਿਆਂ ਦਾ ਕਜੋਰ ਵੀ ਉਹਨੇ ਲੱਗਣਾ। ਇਸ ਤਰ੍ਹਾਂ ਅਸੀਂ ਇਹ ਵਾਹਿਗੁਰੂ ਦਾ ਰਸ ਚੱਲ ਰਿਹਾ। ਉਹ ਪਰਮੇਸ਼ਰ ਰਾਜਿਆਂ ਦਾ ਰਾਜਾ, ਰਾਜਨ ਕੋ ਰਾਜ, ਮਹਾਰਾਜਨ ਕੋ ਮਹਾਰਾਜ ਹੈ। ਉਹ ਸਾਡੇ ਨੂੰ ਆਪਣੇ ਰਾਸਤੇ ਬਵਾਲਦਾ। ਅਸੀਂ ਪੰਡ ਸਿਰ 'ਤੇ ਰੱਖੀ ਬੈਠੇ ਹਾਂ, ਪੁੱਤਰ ਧੀਆਂ ਦਾ ਹੋਰ ਜਿੰਨਾ ਪਰਿਵਾਰ ਦੀ ਜ਼ਿੰਮੇਵਾਰੀ, ਅਸੀਂ ਨਾ ਹੋਈਏ ਕਿਵੇਂ ਹੋਊਗਾ, ਕਿਸ ਤਰ੍ਹਾਂ ਹੋਊਗਾ। ਇਹ ਤਾਂ ਸਾਰਾ ਕੁਝ ਉਹੀ ਕਰ ਰਿਹਾ, ਸਿਰ ਰਿਜਕ ਸੰਭਾਲ ਹੇ ਠਾਕਰ, ਸਿਰ ਰਿਜਕ ਸੰਭਾਲ ਹੇ ਠਾਕਰ, ਕਾਹੇ ਮਨ ਭਉ ਕਰਿਆ, ਊਡੇ ਊੜ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਚਰਿਆ। ਆ ਟੁੰਡਰਾਂ ਦਾ ਮੈਦਾਨ ਹੈ ਰਸ਼ੀਆ, ਉਹ ਪੂੰਜਾਂ ਉੱਥੇ ਆਂਡੇ ਦੇ ਆਉਣੀਆਂ। ਆ ਪੰਜਾਬ ਜਾਵੜ ਦੀਆਂ ਕਦਰ ਪੂੰਜਾਂ, ਦੇਖ ਲਓ ਸਾਵਣ ਬਿਜਲੀਆਂ, ਠੰਡ ਤੋਂ ਡਰਦੀਆਂ, ਕੌਣ ਠੰਡ ਵਾਲੇ ਨੂੰ ਬਚੇ ਕਰਦਾ, ਕੌਣ ਨੂੰ ਹੀ ਪਰਵਰਿਸ਼ ਕਰਦਾ, ਉਹ ਮਾਲਕ ਕਰਦਾ, ਪਰ ਸਾਨੂੰ ਭਰੋਸਾ ਨਹੀਂ, ਪੰਛੀ ਭਰੋਸਾ ਰੱਖਦੇ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ, ਐਵੀ ਮਨ ਤੇ ਬੋਝ ਨਹੀਂ ਬਣਾਉਣਾ ਚਾਹੀਦਾ, ਦਿਮਾਗ ਨੂੰ ਨਿਊਟਰਲ ਰੱਖਣਾ ਚਾਹੀਦਾ, ਇਹ ਸਾਰਾ ਕੁਝ ਉਹਦੇ ਹੁਕਮ ਚ ਆਟੋਮੈਟਿਕ ਹੀ ਹੋ ਰਿਹਾ, ਪਰ ਅਸੀਂ ਬੋਝ ਬਣਾ ਕੇ ਡਿਪਰੈਸ਼ਨ ਹੋ ਜਾਂਦਾ, ਅੱਗੇ ਗੋਲੀਆਂ ਖਾਈ ਜਾਂਦੇ ਹਾਂ, ਡਾਕਟਰਾਂ ਕੋਲ ਘੁੰਮਦੇ ਹਾਂ, ਪਰੇਸ਼ਾਨੀ ਕਈ ਪਾਗਲਾਂ ਵਰਗੇ ਹੋ ਜਾਂਦੇ ਆ, ਹਸਪਤਾਲਾਂ ਚ ਘੁੰਮਦੇ, ਬਿਜਲੀਆਂ ਲਾਉਂਦੇ, ਕੀ ਕੁਝ ਕਰਦੇ ਆ। ਪਾਤਸ਼ਾਹ ਆਪੇ ਸਾਰਾ ਕੁਝ ਕਰ ਰਹੇ ਆ, ਉਹਤੇ ਭਰੋਸੇ ਦੀ ਲੋੜ ਹੁੰਦੀ ਹੈ। ਨਿਮਕ ਨਿਮਕ ਉਵੇਂ ਹੀ ਪ੍ਰਤਪਾਲੋ, ਉਹ ਸਭ ਦੀ ਪ੍ਰਤਪਾਲਣਾ ਕਰਨ ਨਾਲ ਨਿਮਕ ਨਿਮਕ ਸਵਾਸ ਸਵਾਸ ਹਮ ਬਾਲਕ ਤੁਮਰੇ ਧਾਰੇ, ਅਸੀਂ ਮਾਰਾ ਨੰਨੇ ਬਾਲਕ ਆ, ਜਿਵੇਂ ਜਿਹੜਾ ਗੋਦੀ ਦਾ ਬਾਲਕ ਆ, ਉਹ ਆਪਣੇ ਪਾਲਣ ਪੋਸ਼ਣ ਦਵਾਈ ਬੂਟੀ ਕੱਪੜੇ ਦੀ ਕੋਈ ਉਹਨੂੰ ਚੇਤਾ ਹੈ, ਉਹਦਾ ਮਾਂ ਦੀ ਗੋਦ ਵਿੱਚ ਹੈ, ਉਹਦੀ ਪਾਲਣਾ ਕਰਦੇ। ਜਿਸ ਤਰ੍ਹਾਂ ਇੱਕ ਪਿਤਾ ਹੈ, ਉਹਦੇ ਤਿੰਨ ਪੁੱਤਰ ਆ, ਇੱਕ ਵੱਡਾ, ਇੱਕ ਮੰਝਲਾ, ਇੱਕ ਛੋਟਾ, ਮੇਲੇ ਨੂੰ ਜਾਂਦੇ ਆ। ਜਿਹੜਾ ਵੱਡਾ ਉਹਨੂੰ ਕਹਿੰਦਾ ਆ ਜਾ, ਉਹ ਕਹਿੰਦੇ ਬਾਪੂ ਹੁਣ ਮੈਂ ਤੇਰੇ ਬਰਾਬਰ ਹੋਣਾ, ਤੂੰ ਮੈਨੂੰ ਕੀ ਕਹਿਣਾ, ਮੈਂ ਆਪੇ ਮੇਲਾ ਦੇਖ ਲੈਣਾ। ਉਹ ਭੀੜ ਚ ਵੜ ਜਾਂਦਾ, ਧੱਕੇ ਧੁੱਕੇ ਕੂਹਣੀਆਂ ਕਾਣੀਆਂ ਖਾਂਦਾ, ਮੇਲਾ ਦਾ ਦੇਖਦਾ, ਬੜਾ ਕਲੇਸ਼ ਹੁੰਦਾ ਆਪਣੇ ਵੱਡੇ ਪਨ ਚ। ਜਿਹੜਾ ਮੰਝਲਾ, ਉਹਨੂੰ ਉਂਗਲ ਫੜੀ ਹੁੰਦੀ ਬਾਪੂ ਦੀ, ਥੋੜੇ ਬਹੁਤ ਧੱਕੇ ਪੈਂਦੇ, ਪਰ ਪਿਓ ਦੀ ਉਂਗਲ ਫੜੀ ਕਰਕੇ ਵਿਛੋੜਾ ਨਹੀਂ ਹੁੰਦਾ, ਨਾਲ ਹੀ ਜਾਂਦਾ। ਜਿਹੜਾ ਤੀਜਾ ਛੋਟਾ, ਉਹ ਮੁੰਡੇ ਦੇ ਵਾਲ ਆਇਆ ਹੁੰਦਾ, ਉਹ ਲੁੱਡੀਆਂ ਵੀ ਪਾਉਂਦਾ ਜਾਂਦਾ, ਮੇਲਾ ਵੀ ਦੇਖੀ ਜਾਂਦਾ, ਕਿਉਂਕਿ ਉਹਦਾ ਸਾਰਾ ਕੁਛ ਆਪਣੇ ਪਿਓ ਨੂੰ ਸਮਰਪਿਤ ਹੈ। ਇਸ ਤਰ੍ਹਾਂ ਜਿਹੜਾ ਆਪਣੇ ਪਰਮੇਸ਼ਰ ਗੁਰੂ ਨੂੰ ਸਮਰਪਿਤ ਕਰਕੇ ਤੁਰਦਾ, ਉਹ ਸੰਸਾਰ ਦੀ ਖੇਲ ਵੀ ਦੇਖੀ ਜਾਂਦਾ, ਨਿਰਲੇਪ ਵੀ ਹੈ, ਉਹਨੂੰ ਕਲੇਸ਼ ਵੀ ਹੋਏ। ਇਸ ਵਾਸਤੇ ਹਜ਼ੂਰ ਪਾਤਸ਼ਾਹ ਕਹਿੰਦੇ ਆ, ਅਸੀਂ ਮਹਾਰਾਜ ਤੁਹਾਡੇ ਨੰਨੇ ਦੁੱਧ ਚੁੰਘਣ ਵਾਲੇ ਬੱਚੇ ਵਾਂਗੂ ਆ, ਸਾਨੂੰ ਕੋਈ ਸੋਝੀ ਸਮਾਧ ਨਹੀਂ, ਤੁਹਾਡੇ ਆਸਰੇ ਆ, ਤੁਹਾਡੇ ਆਧਾਰ ਆ, ਤੁਸੀਂ ਪਾਲਣਾ ਕਰਨ ਵਾਲੇ ਆ, ਜਦੋਂ ਇੱਥੇ ਆ ਕੇ ਖੜ ਜਾਈਏ ਫਿਰ ਉਹ ਸਾਰੀ ਕਿਰਿਆ ਕਰਦਾ, ਬਾਰਕ ਤੁੰਗਰੇ ਧਾਰੇ, ਅਸੀਂ ਬਾਰਕ ਆਪ ਜੀ ਦੇ ਆਧਾਰ ਆਸਰੇ ਹਾਂ, ਤੁਹਾਡੀ ਸੱਤਾ ਧਾਰਨ ਕਰਕੇ ਅਸੀਂ ਆਸਵਾਸ ਜੀਵਨ ਜਿਹੜਾ ਇਸ ਨੂੰ ਭੋਗ ਰਹੇ ਹਾਂ। ਜੇਹਵਾ ਏਕ ਕਵਨ ਗੁਣ ਕਹੀ ਹੈ, ਇਹ ਮਹਾਰਾਜ ਜੀ ਆਪ ਦੇ ਗੁਣ ਬਿਆਨਤ ਹੈ, ਰਸਨਾ ਇੱਕ ਹੈ, ਤੁਹਾਡੇ ਸਾਰੇ ਗੁਣ ਕਿਵੇਂ ਕਹੀ ਜਾਣ, ਸਾਨੂੰ ਇੱਕ ਰਸਨਾ ਮਿਲੀ ਹੈ, ਇਹਦੇ ਨਾਲ ਵੀ ਨਾਮ ਨਹੀਂ ਜਪੂਗਾ, ਇਹਦੇ ਨਾਲ ਕੀ ਕੁਛ ਕਰਦੇ ਹਾਂ, ਸ਼ਾਮ ਨੂੰ ਸੌਣ ਵੇਲੇ ਸੋਚਿਆ ਕਰੋ ਕਿ ਅੱਜ ਰਸਨਾ ਨਾਲ ਕੀ ਕੀ ਕੁਝ ਕੀਤਾ ਹੈ, ਗੱਜ ਕੇ ਬੋਲੋ, ਕਿੰਨੇ ਘੰਟੇ ਨਾਮ ਜਪੀ, ਇੱਧਰ ਉੱਧਰ ਦੀਆਂ ਗੱਲਾਂ ਚੱਕਾਂ ਮਾਰਦੇ ਹਾਂ, ਜਿਸ ਤੋਂ ਕੋਈ ਪ੍ਰਾਪਤੀ ਨਹੀਂ, ਕਹਿੰਦੇ ਮਹਾਰਾਜਾ ਫਿਰਠੂ ਹੋਏ ਆ, ਬਹੁਤ ਵੱਡੇ ਰਾਜੇ ਹੋ ਚੁੱਕੇ ਆ, ਉਹ ਬਹੁਤ ਬੰਦਗੀ ਕਰਦੇ ਸੀ, ਉਹਨਾਂ ਦੀ ਬੰਦਗੀ ਦੇ ਮਹਾਰਾਜ ਪ੍ਰਸੰਨ ਹੋ ਕੇ ਦਰਸ਼ਨ ਦਿੱਤੇ, ਕਹਿੰਦੇ ਪਿਰਥੂ ਰਾਜਾ ਬਰ ਮੰਗਲਾ, ਕਹਿੰਦੇ ਮਹਾਰਾਜ ਜਿੰਨੇ ਸਰੀਰ ਦੇ ਰੂਮ ਹੈ ਨਾ ਸਾਰੇ ਜਵਾਨਾਂ ਬਣ ਗਏ, ਕਹਿੰਦੇ ਇੱਕ ਰਸਨਾ ਨਾ ਮੈਨੂੰ ਤੁਹਾਡਾ ਨਾਮ ਜਪ ਕੇ ਆਨੰਦ ਨਹੀਂ ਆ ਰਿਹਾ, ਸਾਰੇ ਇੱਕ ਦੂਜੀ ਬਹੁਤ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖਿਆ ਏਕ ਨਾਮ ਜਗਦੀਸ਼, ਏਸ ਰਾਜੇ ਪਤ ਪੌੜੀਆ ਚੜੀਆ ਵੇਰਤੀ, ਸੁਣ ਗੱਲਾਂ ਆਕਾਸ਼ ਦੀ ਕੀਟਾਂ ਆਈ ਨਰੀਸ, ਨਾਨਕ ਨਗਰੀ ਪਾਈਆ ਕੂੜੀ ਕੁੜਿਆ ਠੀਕ। ਉਹਦੀ ਜਦੋਂ ਮਿਹਰ ਹੁੰਦੀ ਆ ਫਿਰ ਪ੍ਰਾਪਤੀ ਹੁੰਦੀ ਨੇ, ਕੂੜੇ ਝੂਠੇ ਲੋਕਾਂ ਦੀਆਂ ਕੂੜੀਆਂ ਹੀ ਠੀਸ ਗੱਪਾਂ ਆ, ਗੱਪਾਂ ਤਾਂ ਬਹੁਤ ਮਾਰਦੇ ਆ ਪੱਲੇ ਕੁਝ ਨੀ, ਪਰ ਜਿਹੜੇ ਗੁਰਸਿੱਖ ਆ ਉਹਦੇ ਨਾਲ ਭੇਦ ਹੋ ਕੇ ਹੰਕਾਰ ਦੀ ਨੀਂਗ ਨੀ ਮਾਰਦੇ, ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਕਰਾਉਂਦੇ, ਕਰੀ ਕਰਾਵੇ ਆਪੇ ਆ ਮਾਨਸ ਨਾ ਹੀ ਹਾਸ ਕਿੱਥੇ ਪਹੁੰਚ ਜਾਂਦੇ। ਇਸ ਵਾਸਤੇ ਹਜ਼ੂਰ ਪਾਤਸ਼ਾਹ ਜੀ ਕਹਿੰਦੇ ਹਨ, ਜੇਹਵਾ ਏਕ ਕਵਨ ਗੁਣ ਕਹੀ ਹੈ, ਤੇਰੇ ਕਿਹੜੇ ਕਿਹੜੇ ਗੁਣ ਕਹੇ ਜਾਂ, ਬੇਸਮਾਰ ਬੇਅੰਤ ਸੁਆਮੀ, ਹੁਣ ਬੇਸ਼ੁਮਾਰ ਅੱਖਰ ਵੀ ਫਾਰਸੀ ਦਾ, ਉਹਦਾ ਕੋਈ ਸ਼ੁਮਾਰ ਨਹੀਂ, ਮਾਰਨਾ ਮੰਤ ਦਾ ਬੇਅੰਤ ਸਾਡੇ ਬੋਲੀ ਦਾ ਅੱਖਰ ਹੈ, ਉਹਦਾ ਕੋਈ ਅੰਤ ਨਹੀਂ ਹੈ। ਸ੍ਰੀ ਰਾਮ ਚੰਦਰ ਜੀ ਮਹਾਰਾਜ ਜੀ ਨੇ ਗੁਰੂ ਵਿਸ਼ੇਸ਼ ਜੀ ਨੂੰ ਪੁੱਛਿਆ ਕਿ ਮਹਾਰਾਜ ਪਰਮੇਸ਼ਰ ਬਾਰੇ ਕੋਈ ਦੱਸੋ, ਉਹ ਬੋਲੇ ਨੇ ਉਂਗਲ ਕਰ, ਬੇਨਤੀ ਕੀਤੀ ਗੁਰੂ ਜੀ ਕਿ ਮੈਂ ਪ੍ਰਸ਼ਨ ਗਲਤ ਕੀਤਾ ਜਾਂ ਆਪ ਜੀ ਦੱਸਣਾ ਨਹੀਂ ਚਾਹੁੰਦੇ ਜਾਂ ਮੇਰੇ ਤੇ ਆਪ ਜੀ ਦੀ ਪ੍ਰਸੰਨਤਾ ਨੇ। ਕਹਿਣ ਲੱਗੇ ਪੁੱਤਰ ਮੈਂ ਤੇਰੇ ਤੇ ਬਹੁਤ ਪ੍ਰਸੰਨ ਹੈ। ਕਹਿੰਦੇ ਮਹਾਰਾਜ ਆਪ ਜੀ ਨੇ ਬਖਸ਼ਿਸ਼ ਨਹੀਂ ਕੀਤੀ, ਪੁੱਤਰ ਨਹੀਂ ਦਿੱਤਾ। ਕਹਿੰਦੇ ਜਿਹੜਾ ਪ੍ਰਸ਼ਨ ਤੈਂ ਪੁੱਛਿਆ ਉਹਦਾ ਉੱਤਰ ਮੈਂ ਦੇ ਚੁੱਕਿਆ। ਕਹਿੰਦੇ ਮਹਾਰਾਜ ਆਪ ਤਾਂ ਬੋਲੇ ਨਹੀਂ, ਐਂ ਉਂਗਲ ਕਰਦੀ। ਕਹਿੰਦੇ ਇਹਦਾ ਮਤਲਬ ਸੀ ਜਿਹੜਾ ਤੂੰ ਪਰਮੇਸ਼ਵਰ ਬਾਰੇ ਪੁੱਛਿਆ ਉਹਦੇ ਬਾਰੇ ਕੁਝ ਦੱਸਿਆ ਹੀ ਨਹੀਂ ਜਾ ਸਕਦਾ, ਕਦੀ ਕੇਵਲ ਉਹਦਾ ਅਨੁਭਵ ਕੀਤਾ ਜਾ ਸਕਦਾ। ਹੁਣ ਹਵਾ ਦਾ ਕੋਈ ਰੰਗ ਰੂਪ ਪੁੱਛੇ ਕੀ ਦੱਸਾਂਗੇ, ਅਨੁਭਵ ਹੁੰਦਾ ਹੈ ਵੀ ਠੰਡੀ ਹੈ ਜਾਂ ਤੱਤੀ ਹੈ। ਭੁੱਖ ਪਿਆਸ ਹੈ ਉਹ ਕੋਈ ਦੱਸ ਸਕਦਾ, ਭੁੱਖ ਕਿਹੋ ਜਿਹੀ ਹੁੰਦੀ, ਪਿਆਸ ਕਿਹੋ ਜਿਹੀ ਹੁੰਦੀ, ਹਰਸ਼ ਸ਼ੋਕ ਕਿਹੋ ਜਿਹਾ ਹੁੰਦਾ, ਮਾਨ ਅਪਮਾਨ ਕਿਹੋ ਜਿਹਾ, ਦੱਸ ਤਾਂ ਹੁੰਦਾ ਹੀ। ਤੇ ਪਰਮੇਸ਼ਰ ਵੀ ਦੱਸਣ ਵਾਲੀ ਚੀਜ਼ ਨੇ, ਅਨੁਭਵ ਹੈ। ਜਦੋਂ ਕਮਾਈ ਕਰੋਗੇ ਤੁਹਾਨੂੰ ਅਨੁਭਵ ਹੋਏਗਾ, ਬਿਲਮ ਹੋਏਗੀ। ਸੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬੇਸ਼ੁਮਾਰ ਬੇਅੰਤ ਸੁਆਮੀ ਅੰਮ ਨਮ ਦਾ ਰੋਗ ਦਾ, ਜਿਹਦੇ ਵਿੱਚ ਵਿਸ਼ੇਸ਼ ਸੋ ਮੈਨੇ ਵਿਸ਼ੇਸ਼ ਕਰਕੇ ਅੰਮ ਮੈਨੇ ਕੋਈ ਰੋਗ ਨਹੀਂ, ਹਮੇਸ਼ਾ ਤੰਦਰੁਸਤ ਆ। ਜੋ ਜੋ ਦੀਸਾ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕਈ ਅੱਜ ਕੱਲ੍ਹ ਆਪਣੇ ਉਹਨੂੰ ਸੁਆਮੀ ਕਹਾਉਂਦੇ, ਕਿਸੇ ਨੂੰ ਸ਼ੂਗਰ ਹੈ, ਕਿਸੇ ਨੂੰ ਬਲੱਡ ਪ੍ਰੈਸ਼ਰ ਹੈ, ਕਿਸੇ ਨੂੰ ਬਾਬਾ ਸੀਰ ਹੈ, ਇਹ ਸੁਆਮੀ ਕਿਵੇਂ ਹੋਇਆ? ਸੁਆਮੀ ਤਾਂ ਉਹ ਜਿਹੜਾ ਸਭ ਦਾ ਮਾਲਕ ਹੈ, ਜਿਹਨੂੰ ਕੋਈ ਬਿਮਾਰੀ ਨਹੀਂ, ਜਿਹਦੇ ਦਰਸ਼ਨ ਕਰਨਾ ਬਿਮਾਰੀਆਂ ਟੁੱਟ ਜਾਣ, ਉਹ ਪਰਮੇਸ਼ਰ ਦਾ ਨਾਮ ਹੈ। ਇਸ ਕਰਕੇ ਕਹਿੰਦੇ ਉਹ ਬੇਅੰਤ ਹੈ। ਤੇਰੋ ਅੰਤ ਨਾ ਕਿਨਹੀ ਲਈਐ, ਇਹ ਵਾਹਿਗੁਰੂ ਪਰਮੇਸ਼ਰ ਤੇਰਾ ਅੰਤ ਨਹੀਂ ਕੋਈ ਪਾ ਸਕਦਾ। ਕਹਿੰਦੇ ਬ੍ਰਹਮਾ ਜੀ ਨੇ ਯਤਨ ਕੀਤਾ, ਨਾਭ ਕਵਲ ਮੈਂ ਬ੍ਰਹਮਾ ਉਪਜਿਆ, ਵੇਦ ਪੜਾ ਮੁਕੰਡ ਸਵਾਰ, ਤਾਂ ਅੰਤ ਨਾ ਜਾਈ ਲੱਗਣਾ, ਆਵਤ ਯਾਦ ਰਹੇ ਗੁਵਾਰ। ਆਕਾਸ਼ਬਾਣੀ ਹੋਈ ਬ੍ਰਹਮਾ ਉਹ ਕਵਲ ਤੋਂ ਪੈਦਾ ਹੋਣਾ, ਹੁਣ ਗੁੱਸੇ 'ਚ ਨਾਲ ਲੱਤ ਮਾਰੀ ਨਹੀਂ ਕਿਵੇਂ ਹੋ ਗਿਆ, ਉਹ ਜਿਹੜੀ ਨਾਲੀ ਸੀ ਉਹਦੇ 'ਚ ਗਰਕ ਗਿਆ। ਕਹਿੰਦੇ ਕਿੰਨਾ ਸਮਾਂ, ਕਦੀ ਉੱਪਰ ਜਾਏ ਕਦੀ ਥੱਲੇ ਜਾਏ, ਉਹਦਾ ਅੰਤ ਨਾ ਆਵੇ। ਹਾਂਜੀ, ਓੜਕ ਉਹਨੂੰ ਨੇਤੀ ਨੇਤੀ ਕਹਿਣਾ ਪਿਆ, ਨਾ ਕੀਤੀ ਨਾ ਕੀਤੀ ਨਾ ਕੀਤੀ, ਤੇਰਾ ਅੰਤ ਨਹੀਂ ਤੇਰਾ ਅੰਤ ਨਹੀਂ, ਅੰਤ ਨਾਂਕਾ ਸਦਾ ਬੇਅੰਤਾ। ਇਸ ਵਾਸਤੇ ਕਹਿੰਦੇ ਕਈਆਂ ਨੇ ਉਹਦਾ ਅੰਤ ਪਾਉਣ ਦੀ ਕੋਸ਼ਿਸ਼ ਕੀਤੀ, ਪਾਤਸ਼ਾਹ ਕਹਿੰਦੇ ਅੰਤ ਕੋਈ ਚੰਨ ਜੇ ਗਏ ਸੇ ਆਏ ਅੰਤ ਗਵਾਏ ਦਿਓ। ਜਿਵੇਂ ਲੂਣ ਦੀ ਡਲੀ ਰੱਸੀ ਨਾ ਬੰਨ ਕੇ ਸਮੁੰਦਰ 'ਚ ਸੁੱਟ ਦਈਏ, ਫਿਰ ਸਮੁੰਦਰ ਦੀ ਡੰਘਾਈ ਦਾ ਅੰਤ ਲਾਏ ਜੇ। ਲੂਣ ਹੁਣ ਸਮੁੰਦਰ 'ਚੋਂ ਪੈਦਾ ਹੋਇਆ, ਉਹ ਖੁੱਲ ਕੇ ਪਾਣੀ ਦਾ ਰੂਪ ਹੋ ਗਈ, ਉਹ ਰੱਸੀ ਨੂੰ ਐਂ ਤੁਣ ਕੇ ਮਾਰਦਾ, ਹੁਣ ਭਾਰ ਤਾਂ ਹੈ ਹੀ ਨਹੀਂ, ਜਿਹੜੇ ਖਿੱਚਦਾ ਡਲੀ ਨਾਲੇ ਹੈ ਨਹੀਂ। ਗਈ ਪੂਤਰੀ ਲਵਣ ਕੀ ਥਾਲ ਸਿੰਧ ਕੀ ਲੈਣ, ਅਨਾਥ ਆਪੇ ਪਈ ਕਹੇ ਕਹਾਂ ਕੋ ਬੈਣ। ਪੰਡਿਤ ਅਨਾਥ ਜੀ ਕਹਿੰਦੇ ਉਹ ਲੂਣ ਦੀ ਡਲੀ ਬੰਨ ਕੇ ਸਮੁੰਦਰ ਦਾ ਅੰਤ ਲੈਣ ਦੀ ਥੱਲੇ ਸੁੱਟੀ, ਉਹ ਸਮੁੰਦਰ 'ਚ ਮਿਲ ਕੇ ਸਮੁੰਦਰ ਦਾ ਰੂਪ ਹੋ ਗਈ, ਹੁਣ ਦੱਸੇ ਕੌਣ? ਇਸ ਕਰਕੇ ਜਿਹੜੇ ਮਹਾਂਪੁਰਖ ਬੰਦਗੀ ਵਾਲੇ ਕਮਾਈ ਕਰਦੇ 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 ਉਹਦੇ 'ਚ ਭੇਦ ਹੋ ਗਿਆ, ਮੁੜ ਕੇ ਕੌਣ ਦੱਸੇ ਰੱਬ ਕਿਹੋ ਜਿਹਾ? ਗੱਲ ਕੇਵਲ ਦੱਸਣਾ ਦਵੈਸ਼ ਵਿੱਚ ਆ, ਜਦੋਂ ਅਦਵੈਤ ਹੋ ਗਈ ਇਹ ਦੱਸਣਾ ਕੀ ਹੈ। ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਹਨ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ, ਫਿਰ ਉਹ ਅੰਤਨਾ ਕਿਨਹੀ ਲਈਐ, ਰਹਾਉ ਕੋਟ ਪਰਾਧ ਹਮਾਰੇ ਖੰਡ। ਇਹ ਵਾਹਿਗੁਰੂ ਪਰਮੇਸ਼ਰ ਸਾਡੇ ਕਰੋੜਾਂ ਹੀ ਅਪਰਾਧ ਆ, ਕਿਰਪਾ ਕਰਕੇ ਖੰਡ ਨਾਸ਼ ਕਰ ਦਿਓ। ਅਨੁਕ ਵਿਧੀ ਸਮਝਾਵੋ, ਸਾਡੇ ਭਲੇ ਨਾ ਅਨੇਕ ਵਿਧੀਆਂ ਮਰਿਆਦਾ ਦੁਆਰਾ ਸਾਨੂੰ ਸਮਝਾਉਣਾ ਕਰੋ, ਸੋਝੀ ਆ ਜਾਏ, ਅਸੀਂ ਤੇਰੇ ਦੱਸੇ ਹੋਏ ਗੁਰਮਤਿ ਦੇ ਰਸਤੇ ਤੇ ਚੱਲ ਕੇ ਜਨਮ ਨੂੰ ਸਫਲ ਬਣਾ ਲਈਏ। ਹਮ ਅਗਿਆਨ ਅਲਪ ਮਤ ਥੋਰੀ, ਤੁਮੇ ਆਪਣ ਗਰ ਦਰਕਾਵੋ, ਅਸੀਂ ਅਗਿਆਨੀ ਹਾਂ, ਸਾਡੀ ਅਲਪ ਥੋੜੀ ਤੁਛ ਮਤ ਹੈ, ਤੇ ਤੁਸੀਂ ਆਪਣਾ ਬਿਰਧ ਰੱਖੋ ਕਿ ਅਸੀਂ ਤੇਰੇ ਨਾਮ ਧਰੀਕ ਸਿੱਖਿਆ, ਤੇ ਸਾਡੀ ਕਿਰਪਾ ਕਰਕੇ ਲਾਜ ਰੱਖੋ, ਜਿਵੇਂ ਭਾਈ ਤਰਲੋਕੇ ਦੀ ਲਾਜ ਰੱਖੀ ਹੈ, ਕਟਾਰੂ ਦੀ ਲਾਜ ਰੱਖੀ ਹੈ, ਇਸ ਤਰ੍ਹਾਂ ਸਾਡੀ ਵੀ ਲਾਜ ਰੱਖਣਾ ਕਰੋ। ਤੁਮਰੀ ਸਰਣ ਤੁਮਾਰੀ ਆਸਾ, ਆਪ ਜੀ ਦੀ ਚਰਨ ਸ਼ਰਨ ਵਿੱਚ ਹਾਂ, ਤੁਹਾਡੀ ਹੀ ਆਸ ਹੈ। ਇੱਕ ਭਗਤ ਆਉਂਦਾ, ਉਹ ਕਹਿੰਦਾ ਮਹਾਰਾਜ ਮੈਂ ਤੁਹਾਡੀ ਸ਼ਰਨ ਹੈ, ਮੈਨੂੰ ਨਹੀਂ ਪਤਾ ਜਿਵੇਂ ਭਲਾ ਕਰੋ। ਦੂਜਾ ਸ਼ਰਧਾ ਰੱਖਦਾ ਵੀ ਪਰਮੇਸ਼ਰ ਮੇਰਾ ਭਲਾ ਕਰੋ। ਤੀਜਾ ਭੇਦ ਹੋ ਕੇ ਵਿਚਰਦਾ, ਉਹ ਕੋਈ ਮੰਗ ਮੰਗਦਾ ਹੀ ਨਹੀਂ, ਪੂਰੇ ਮਨ 'ਚ ਕੋਈ ਸਕਲਪ ਰਹਿ ਹੀ ਨਹੀਂ ਜਾਂਦਾ, ਕਹਿੰਦੇ ਮਹਾਰਾਜ ਜਾਣਦੇ ਹੀ ਹੈ ਮੰਗਣਾ ਕੀ ਹੈ। ਤੁਮਰੀ ਸ਼ਰਨ, ਆਪ ਜੀ ਦੀ ਸ਼ਰਨ, ਇੱਕ ਸ਼ਰਨ ਹੁੰਦੀ ਹੈ ਸਾਧ ਸਿੰਘ ਜੀ ਮਾਤਾ ਪਿਤਾ ਦੀ, ਇੱਕ ਹੁੰਦੀ ਆ ਰਾਜੇ ਦੀ, ਇੱਕ ਦੇਵੀ ਦੇਵਤਿਆਂ ਦੀ, ਇੱਕ ਗੁਰੂ ਪਰਮੇਸ਼ਰ ਦੀ। ਜਿਵੇਂ ਕੋਈ ਰਾਜਾ ਸੀ ਉਹਦੇ ਪੁੱਤਰ ਨਾ ਹੋਵੇ, ਡਾਉਂਡੀ ਪਟਾਈ ਕੋਈ ਪੁੱਤਰ ਦੀ ਬਲੀ ਮੇਰੇ ਬੱਚੇ ਹੋਣ ਵਾਸਤੇ ਦੇਵੇ। ਇੱਕ ਮਾਤਾ ਸੱਤ ਪੁੱਤਰ ਸੀ, ਉਹ ਕਹਿੰਦੇ ਚਲੋ ਇੱਕ ਦੇ ਦਿਓ, ਮਾਇਆ ਖੁੱਲੀ ਮਿਲ ਜੂ, ਬਾਕੀ ਤਾਂ ਮੌਜ ਰਹਿਣਗੇ। ਉਹ ਬੱਚਾ ਆ ਗਿਆ, ਇਸ਼ਨਾਨ ਪਾਣੀ ਕਰਾਇਆ, ਕਹਿੰਦੇ ਬੱਚਾ ਤੇਰੀ ਬਲੀ ਦੇਣੀ ਹੈ ਦੁਰਗਾ ਦੇ ਮੰਦਰ 'ਚ, ਤਿਆਰੀ ਕਰ ਲਾ। ਕਹਿੰਦਾ ਜੀ ਕੋਈ ਗੱਲ ਨਹੀਂ, ਮੇਰੀ ਬਲੀ ਨਾਲ ਤੁਹਾਡੇ ਪੁੱਤਰ ਹੋਣਾ ਚਾਹੀਦਾ। ਬੱਚੇ ਇਸ਼ਨਾਨ ਕੀਤਾ, ਨਦੀ ਕਿਨਾਰੇ ਚਾਰ ਢੇਰੀਆਂ ਬਣਾਈਆਂ, ਪਹਿਲੀ ਨੂੰ ਦੇਖਿਆ ਢਾਲਤੀ, ਦੂਜੀ ਦੇਖੀ ਉਹ ਵੀ ਢਾਲਤੀ, ਤੀਜੀ ਵੀ, ਚੌਥੀ ਵਾਲੇ ਪ੍ਰਕਰਮਾ ਕਰਕੇ ਆ ਗਿਆ। ਨੌ ਰਾਜਨ ਦਿਓ ਬਲੀ, ਕਹਿਣ ਲੱਗੇ ਇਹ ਤਾਂ ਪੇ ਕਰਾਂਗੇ, ਤੂੰ ਚਾਰ ਢੇਰੀਆਂ ਬਣਾਉਂਦੇ, ਤਿੰਨ ਢਾਈਆਂ, ਚੌਥੀ ਨੂੰ ਪ੍ਰਕਰਮਿਆਂ ਕਰਕੇ ਕਾਰਨ। ਕਹਿੰਦੇ ਤੁਸੀਂ ਇਹਨਾਂ ਗੱਲਾਂ ਤੋਂ ਕੀ ਲੈਣਾ? ਕਹਿੰਦੇ ਨਹੀਂ ਮਹਾਰਾਜ, ਫਿਰ ਵੀ ਦੱਸੋ ਬਾਲਕ ਨੂੰ। ਕਹਿੰਦੇ ਪਹਿਲੀ ਢੇਰੀ ਮਾਂ ਪੇ ਦੀ ਸੀ, ਉਹਨੇ ਮਾਇਆ ਪਿੱਛੇ ਮੈਨੂੰ ਵੇਚ ਦਿੱਤਾ, ਦੂਜੀ ਰਾਜੇ ਦੇ ਸੀ, ਤੂੰ ਮੇਰੀ ਬਲੀ ਲੈਣੀ ਚਾਹੁੰਦਾ, ਜਿਹਨੂੰ ਮਾਂ ਪੇ ਤੋਂ ਨਿਆਂ ਨਾ ਮਿਲੇ, ਰਾਜਾ ਨਿਆਂ ਕਰੂਗਾ, ਤੂੰ ਵੀ ਇਸ ਪਾਸੇ ਤੁਰ ਪੈਣ। ਤੀਜੀ ਦੇਵੀ ਦੇਵਤੀ ਦੀ, ਦੇਵੀ ਵੀ ਚੰਡੀ ਮੇਰੇ ਖੂਨ ਦੀ ਪਿਆਸੀ ਬੈਠੀ ਹੈ। ਚੌਥੀ ਢੇਰੀ ਪਰਮਾਤਮਾ ਦੀ, ਉਹਨੂੰ ਪ੍ਰਕਰਮਾ ਕਰਿਆ, ਹੁਣ ਰੱਖ ਲੈ ਜਾਏ ਮਾਰ ਲੈ। ਰਾਜਾ ਕਹਿੰਦਾ ਇਹੋ ਜਿਹਾ ਪਰਮੇਸ਼ਰ ਦੇ ਵਿਸ਼ਵਾਸ ਵਾਲਾ ਬਾਲਕ, ਇੰਨਾ ਦ੍ਰਿੜ ਭਰੋਸਾ ਪਰਮੇਸ਼ਰ ਤੇ। ਕਹਿੰਦੇ ਪੁੱਤ ਹੋਵੇ ਨਾ ਹੋਵੇ, ਪੁੱਤ ਮਾਰ ਕੇ ਪੁੱਤ ਕਿੱਥੋਂ ਮਿਲਜੂ? ਕਹਿੰਦੇ ਇਹਨੂੰ ਪੁੱਤ ਬਣਾ ਲਓ। ਉਹਨੂੰ ਤਖ ਤੇ ਵਾਲ ਕੇ ਯੁਵਰਾਜ ਦਾ ਤਿਲਕ ਲਾ ਦਿੱਤਾ। ਇਸ ਵਾਸਤੇ ਜਿਹੜੇ ਐਸਾ ਭਰੋਸਾ ਧਾਰਦੇ ਹੈ, ਪਰਮੇਸ਼ਰ ਸਾਖਿਆਤ ਹੋ ਕੇ ਉਸ ਗਰੀਬ ਬਾਲਕ ਨੂੰ ਤਖਤਾਂ ਤੇ ਬਹਾਲ ਲੈਂਦਾ। ਇਹ ਉਹਦੀ ਤਾਕਤ ਹੈ ਪਰਮੇਸ਼ਰ ਦੀ, ਕਿਨ ਮੈਂ ਨੀਚ ਕੀਟ ਕੌ ਰਾਜ ਪਾਰ ਬ੍ਰਹਮ ਗਰੀਬ ਨਵਾਜ, ਜੇ ਉਤੇ ਭਰੋਸਾ ਧਾਰੀਏ। ਤੁਮਰੀ ਸਰਨ ਤੁਮਾਰੀ ਆਸਾ, ਤੁਮੀ ਸਜਣ ਸਹੇਲੇ। ਦਹੇਲੇ ਸਜਣ ਤਾਂ ਬਹੁਤ ਹੈ ਲੋਕਾਂ ਨਾਲ ਪ੍ਰੇਮ ਪਾਪਾ ਦੇਖ ਰਹੇ ਹੋ, ਜਿੱਥੇ ਜ਼ਿਆਦਾ ਪਿਆਰ ਹੋਊਗਾ ਉੱਥੇ ਵੈਰ ਹੋਊਗਾ। ਪਰ ਉਹ ਪਰਮੇਸ਼ਰ ਕਿਹੋ ਜਿਹਾ ਸੱਜਣ ਹੈ? ਸੁਹੇਲੇ, ਸੁੱਖ ਦੇਣ ਵਾਲਾ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੁੱਖ ਦੇਣ ਵਾਲਾ। ਸਾਨੂੰ ਲੋਕ ਦੀਆਂ ਆਸਾਂ ਵੀ ਤੇਰੇ ਤੇ ਹੈ ਤੇ ਪਰਲੋਕ ਦੇ ਭਲੇ ਦੀਆਂ ਆਸ ਵੀ ਤੇਰੇ ਤੇ ਹੈ। ਇਹ ਸੁੱਖ ਦੇਣ ਵਾਲੇ ਸੱਜਣ ਰੂਪੀ ਵਾਹਿਗੁਰੂ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਾਂ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦੱਸਾਂ। ਇਹ ਸ਼ਬਦ ਕਹਿ ਕੇ ਕੌਡੇ ਰਾਖ ਦਾ ਸੱਜਣ ਠਗਾਂ ਦਾ ਭਲਾ ਕਰ ਦਿੱਤਾ ਸੀ। ਰੱਖ ਰੱਖ ਨਹਾਰ ਦਇਆਲਾ, ਇਹ ਜੀਵਾਂ ਦੀ ਲੋਕ ਪਰਲੋਕ ਰੱਖਿਆ ਕਰਨ ਵਾਲੇ ਦਇਆਲਾ, ਜਦੋਂ ਪਾਠ ਕਰਨਾ ਈਰੀ ਵਿੱਚ ਜ਼ਰੂਰ ਬੁਲਾਉਣੀ ਆ ਦਇਆਲਾ। ਕਈ ਬੋਲ ਦਿੰਦੇ ਆ ਦਇਆਲਾ, ਦਦੇ ਦੋ ਲਾਵਾਂ ਲੱਗ ਜਾਂ, ਕਈਆਂ ਦਦੇ ਨੂੰ ਸਿਆਹੀ ਦਿਆਲਾ ਬੋਲ ਦਿੱਤਾ, ਪਰ ਇੱਥੇ ਈੜੀ ਹੈ। ਦਸਮ ਗੁਰੂ ਜੀ ਨੇ ਲਿਖਿਆ ਦੱਦਾ ਜਈਏ ਨੂੰ ਕਰਨਾ ਤੇ ਲੈ, ਉੱਥੇ ਜਈਏ ਵਿੱਚੋਂ ਵੀ ਈੜੀ ਤੇ ਐੜਾ ਨਿਕਲਦਾ। ਉਹਦਾ ਆਚਰਣ ਦਾ ਵੀ ਸੰਪਰਦਾਇਕ ਢੰਗ ਜਿਹੜਾ ਹੈ ਦਇਆਲਾ, ਦਇਆਲੰਗ ਸਰੂਪੇ। ਸੋ ਇਸ ਕਰਕੇ ਇਹ ਪਾਠ ਜਿਹੜੇ ਹੈ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ। ਰੱਖ ਰੱਖਣ ਹਾਰ ਦਇਆਲਾ, ਨਾਨਕ ਕਰਕੇ ਬੋਲੇ। ਹੇ ਦਿਆਲੂ ਕਿਰਪਾਲੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ, ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਓ, ਕਿਰਪਾ ਕਰਕੇ ਸਾਡੀ ਲਾਜ ਰੱਖਣ ਵਾਲੇ ਰੱਖ ਲਓ, ਅਸੀਂ ਤੁਹਾਡੇ ਘਰ ਦੇ ਬੋਲੇ ਦਾਸ ਹਾਂ। ਬੁੱਲ ਖਰੀਦੀ ਲਾਲਾ ਬੋਲਾ, ਮੇਰਾ ਨਾਮ ਸੁਭਾਗਾ, ਗੁਰ ਕੀ ਵਚਨੀ ਹਾਟ ਬਖਾਨਾ, ਜਿੱਤ ਲਾਇਆ ਤਿੱਤ ਲਾਗਾ। ਉਹਦੇ ਦਾਸ ਬਣ ਜਾਈਏ, ਤੇ ਜਿਹੜਾ ਦਾਸ ਬਣ ਜਾਂਦਾ ਫਿਰ ਉਹਨੂੰ ਕੋਈ ਫਿਕਰ ਨਹੀਂ ਰਹਿੰਦਾ, ਤੇ ਮਾਲਕ ਉਹਦੀਆਂ ਸਾਰੀਆਂ ਜਿੰਨੀਆਂ ਵੀ ਸੇਵਾਵਾਂ ਹੈ ਆਪੇ ਸੱਚੇ ਪਾਤਸ਼ਾਹ ਜੀ ਸਿਰੇ ਚਾੜ ਦਿੰਦੇ ਹਨ। ਤੇ ਇੰਨੀਆਂ ਬੇਨਤੀਆਂ ਭਾਈ ਪ੍ਰਵਾਨ ਕਰਨੀਆਂ ਇੱਥੋਂ ਦੇ ਸਮੂਹ ਸੇਵਾਦਾਰਾਂ ਦਾ, ਮਹਾਂਪੁਰਖਾਂ ਦਾ, ਸਾਰੀਆਂ ਪਿਆਰ ਵਾਲੀਆਂ ਸੰਗਤਾਂ ਦਾ ਭਾਈ ਧੰਨਵਾਦ। ਤੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਹੈ ਸਭ ਤੋਂ ਉੱਤਮ ਹਰ ਦੀ ਕਥਾ, ਨਾਮ ਸੰਤ ਦਰ ਦੁੱਖ ਲੱਥਾ, ਇਹਨਾਂ ਵਿਚਾਰਾਂ ਨੂੰ ਨਿਰਦੇਸ਼ ਦਸਾਵਾਂਗੇ। ਕਥਾ ਦਾ ਭਲਾ ਦੇਸ਼ ਇਹੀ ਹੈ, ਸਾਨੂੰ ਪ੍ਰੇਮਾ ਭਗਤੀ ਦ੍ਰਿੜ ਵਿਸ਼ਵਾਸ ਭਰੋਸਾ ਪ੍ਰਾਪਤ ਹੋਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।